ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਐਸੇ ਦਿਨ ਤੇ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚੱਲ ਰਹੇ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਪਾਉਂਟਾ ਸਾਹਿਬ ਤੋਂ ਚੱਲ ਕੇ ਬਹੁਤ ਸਾਰੇ ਜੀਵਾਂ ਦਾ ਭਲਾ ਕਰਦਿਆਂ ਹੋਇਆ ਰਾਣੀ ਰਾਏਪੁਰ ਆਦਿਕ ਨਗਰਾਂ ਤੋਂ ਹੁੰਦਿਆਂ ਨਾਢਾ ਸਾਹਿਬ ਆਦਿਕ ਸਥਾਨਾਂ ਨੂੰ ਪਵਿੱਤਰ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਪੁੱਜੇ ਹਨ। ਆਪਣੇ ਵੱਡਿਆਂ ਦੇ ਅਸਥਾਨ, ਦਾਦਾ ਜੀ ਦੇ ਅਸਥਾਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਹਾਜ਼ਰੀ ਭਰੀ। ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕੀਤੀਆਂ, ਫੁੱਲਾਂ ਦੀਆਂ ਮਾਲਾਵਾਂ ਅਰਪਣ ਕਰਕੇ ਕੁਝ ਸਮਾਂ ਕੀਰਤਪੁਰ ਸਾਹਿਬ ਟਿਕਣ ਤੋਂ ਉਪਰੰਤ ਆਪਣੇ ਪਵਿੱਤਰ ਨਗਰ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਆਏ ਹਨ। ਸਤਿਗੁਰਾਂ ਦੀ ਆਮਦ ਜਾਣ ਕੇ, ਕਿਉਂਕਿ ਤਕਰੀਬਨ 4 ਸਾਲ ਤੋਂ ਵੱਧ ਸਮਾਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਗਿਆ ਸਤਿਗੁਰੂ ਜੀ ਨੂੰ ਹੋ ਚੁੱਕਾ ਸੀ। ਪਾਉਂਟਾ ਸਾਹਿਬ ਮਹਾਰਾਜ ਤਕਰੀਬਨ 4 ਸਾਲ ਦਾ ਸਮਾਂ ਗੁਰਦੇਵ ਨੇ ਉੱਥੇ ਬਤੀਤ ਕੀਤਾ ਹੈ। ਤੋ 4 ਸਾਲਾਂ ਬਾਅਦ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਨੇ। ਅਨੰਦਪੁਰ ਸਾਹਿਬ ਦੇ ਵਾਸੀਆਂ ਨੇ ਜਿਉਂ ਆਇਆਂ ਕਹਿ ਕੇ ਸਤਿਗੁਰਾਂ ਦਾ ਅਦਬ ਕੀਤਾ, ਸਤਿਕਾਰ ਕੀਤਾ। ਇਲਾਕੇ ਦੀਆਂ ਸੰਗਤਾਂ ਨੂੰ ਖਬਰਾਂ ਹੋਈਆਂ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਬੇਅੰਤ ਸੰਗਤਾਂ ਹਾਜ਼ਰ ਹੋ ਰਹੀਆਂ ਹਨ। ਜੋ ਜੋ ਕਾਮਨਾ ਕਰਕੇ ਗੁਰਸਿੱਖ ਗੁਰੂ ਸ਼ਰਨ ਚ ਆਉਂਦੇ ਹਨ, ਕਲਗੀਧਰ ਜੀ ਦੇ ਚਰਣਾਂ ਚੋਂ ਗੁਰਸਿੱਖਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ। ਐਸੇ ਦੀਨ ਦਿਆਲ ਸਤਿਗੁਰੂ ਜੀ ਅਨੰਦਪੁਰ ਸਾਹਿਬ ਜਿਵੇਂ ਨਿਵਾਸ ਕਰ ਰਹੇ ਨੇ, ਉਧਰ ਪਹਾੜੀ ਰਾਜਾ ਰਾਜਾ ਭੀਮ ਚੰਦ ਜਿਹਨੇ ਪਹਿਲਾਂ ਸਤਿਗੁਰਾਂ ਨਾਲ ਵਿਰੋਧ ਕਰਕੇ ਰਾਜੇ ਫਤਿਹ ਸ਼ਾਹ ਨੂੰ ਪ੍ਰੇਰ ਕੇ ਪੰਗਾਣੀ ਦਾ ਜੰਗ ਕਰਾਇਆ, ਹੁਣ ਉਹਨੇ ਵੇਖਿਆ ਕਿ ਮੇਰੀ ਰਿਆਸਤ ਵਿੱਚ ਸਤਿਗੁਰੂ ਕਲਗੀਧਰ ਜੀ ਆਪ ਪੁੱਜੇ ਹਨ, ਮੈਂ ਇਹਨਾਂ ਨੂੰ ਜਿੱਤ ਨਹੀਂ ਸਕਦਾ। ਬਲੀ ਬੜੇ ਨੇ, ਸੂਰਮੇ ਬੜੇ ਨੇ, ਇਹਨਾਂ ਦੇ ਨਾਲ ਬਹੁਤ ਸਾਰੀਆਂ ਫੌਜਾਂ ਹਨ, ਇਹਨਾਂ ਨਾਲ ਸੰਧੀ ਕਰ ਲੈਣੀ ਮੇਰੇ ਵਾਸਤੇ ਭਲੇ ਵਿੱਚ। ਤੋ ਰਾਜਾ ਭੀਮ ਚੰਦ ਜਿਵੇਂ ਸ਼ਰਨ ਆ ਰਿਹਾ, ਸਤਿਗੁਰੂ ਨਿਰਵੈਰ ਨੇ, ਹਾਲਾਂਕਿ ਭੀਮ ਚੰਦ ਨੇ ਕਿੱਡੀ ਵੱਡੀ ਫੌਜ ਭੇਜੀ ਹੈ ਪੰਗਾਣੀ ਦੇ ਜੰਗ ਵਿੱਚ, ਮਹਾਰਾਜ ਜੀ ਦੀ ਭੂਆ ਦੇ ਸੱਕੇ ਪੁੱਤਰ, ਦੋ ਸੱਕੀ ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਜੀ, ਭਾਈ ਜੀਤਮਲ ਜੀ ਸ਼ਹੀਦ ਹੋ ਗਏ, ਕਿੰਨੇ ਗੁਰਸਿੱਖ ਸ਼ਹੀਦ ਹੋਏ। ਫਿਰ ਉਹ ਰਾਜਾ ਭੀਮ ਚੰਦ ਦੁਬਾਰਾ ਮਹਾਰਾਜ ਜੀ ਦੀ ਸ਼ਰਨ ਆਉਂਦਾ ਤੇ ਸਤਿਗੁਰੂ ਉਹਦੇ ਨਾਲ ਵੈਰ ਨਹੀਂ ਪਗਾਉਂਦੇ, ਉਹਦੇ ਨਾਲ ਪਾਤਸ਼ਾਹ ਨੇ ਵੈਰ ਨਹੀਂ ਰੱਖਿਆ। ਕਹਿੰਦੇ ਜੇ ਸ਼ਰਨ ਆਵੇਗਾ ਤੇ ਗੁਰੂ ਘਰ ਦਾ ਬਿਰਦਾ ਸ਼ਰਨ ਆਏ ਨੂੰ ਗਲ ਲਾਣਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਹ ਬਿਰਦ ਪਾਲ ਰਹੇ ਹਨ। ਐਸੇ ਦੀਨ ਦਿਆਲ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਪਸਰੀਪੁਰ ਗ੍ਰਾਮ ਮੈਂ ਗੁਰ ਅਨੰਦਪੁਰ ਆਏ।
ਸਤਿਗੁਰੂ ਜੀ ਅਨੰਦਪੁਰ ਸਾਹਿਬ ਆ ਗਏ ਹਨ। ਇਹ ਖਬਰ ਪੂਰਿਆਂ ਨਗਰਾਂ, ਗ੍ਰਾਮਾਂ, ਸ਼ਹਿਰਾਂ ਵਿੱਚ, ਪੂਰੇ ਪੰਜਾਬ ਦੇਸ਼ ਦੇ ਵਿੱਚ ਇਹ ਖਬਰ ਪਸਰ ਗਈ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਪਾਉਂਟਾ ਸਾਹਿਬ ਤੋਂ ਪੰਗਾਣੀ ਦਾ ਜੰਗ ਜਿੱਤ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ ਹਨ।
ਸ਼ਤਰਨ ਕੀ ਚਿੰਤਾ ਬਦੀ, ਸਿੱਖਨ ਸੁਨ ਸੁਖ ਪਾਏ।
ਜਿਹੜੇ ਗੁਰੂ ਪਾਤਸ਼ਾਹ ਦੇ ਸ਼ਤਰੂ ਸੀ ਰਾਜੇ ਭੀਮ ਚੰਦ ਵਰਗੇ, ਉਹਨਾਂ ਨੂੰ ਚਿੰਤਾ ਵੱਧ ਗਈ। ਪਹਿਲਾਂ ਬੇਫਿਕਰੇ ਸੀ ਵੀ ਚਲੋ ਸਾਡੀ ਰਿਆਸਤ ਚੋਂ ਬਾਹਰ ਬੈਠੇ ਨੇ, ਹੁਣ ਜਦੋਂ ਵਾਪਸ ਆ ਗਏ ਨੇ ਤੇ ਰਾਜੇ ਭੀਮ ਚੰਦ ਨੂੰ ਵੀ ਚਿੰਤਾ ਹੋਣ ਲੱਗ ਪਈ। ਇਹਦੇ ਨਾਲ ਦੇ ਜਿਹੜੇ ਰਾਜੇ ਸੀ ਰਾਜੇ ਕੇਸਰੀ ਚੰਦ ਵਰਗੇ, ਉਹ ਵੀ ਫਿਕਰਮੰਦ ਹੋਣ ਲੱਗ ਪਏ ਵੀ ਗੁਰੂ ਸਾਹਿਬ ਵਾਪਸ ਆ ਗਏ ਨੇ। ਜਿੱਥੇ ਦੁਸ਼ਮਣਾਂ ਨੂੰ ਚਿੰਤਾ ਵਧੀ ਹੈ ਉੱਥੇ ਗੁਰਸਿੱਖਾਂ ਨੂੰ ਚਾਅ ਚੜਿਆ, ਗੁਰਸਿੱਖਾਂ ਅੰਦਰ ਆਨੰਦ ਵਧਿਆ ਹੈ ਕਿ ਆਨੰਦ ਦੇ ਦਾਤੇ ਸ੍ਰੀ ਅਨੰਦਪੁਰ ਸਾਹਿਬ ਆਣ ਬਿਰਾਜੇ ਹਨ।
ਸਵਈਆ ਆਨ ਬਸੇ ਕਹਿ ਲੂਰ ਸੋ ਦੇਸ਼,
ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਕਹਿਲੂਰ ਰਿਆਸਤ, ਕਿਉਂਕਿ ਅਨੰਦਪੁਰ ਸਾਹਿਬ ਦਾ ਜਿੰਨਾ ਇਲਾਕਾ ਹੈ ਕਹਿਲੂਰ ਰਿਆਸਤ ਵਿੱਚ ਸੀ, ਇੱਧਰ ਬਿਲਾਸਪੁਰ ਹੈ, ਜਦੋਂ ਉੱਤੇ ਨੂੰ ਚੜ੍ਹ ਜਾਈਏ ਕੀਰਤਪੁਰ ਸਾਹਿਬ ਤੋਂ, ਤੋ ਬਿਲਾਸਪੁਰ ਰਾਜਧਾਨੀ ਸੀ ਰਾਜੇ ਭੀਮ ਚੰਦ ਦੀ। ਤੋ ਇੱਥੇ ਰਾਜਾ ਭੀਮ ਚੰਦ ਰਹਿੰਦਾ ਸੀ, ਇਸੇ ਦੀ ਰਿਆਸਤ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਦੇ ਪਿਓ ਕੋਲੋਂ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਮੁੱਲ ਖਰੀਦੀ ਸੀ ਤੇ ਨਗਰ ਵਸਾਇਆ ਸੀ। ਤੋ ਕਹਿਲੂਰ ਰਿਆਸਤ ਹੈ, ਕਹਿਲੂਰ ਰਿਆਸਤ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਣ ਬਿਰਾਜੇ ਹਨ।
ਅਸ਼ੀਸ਼ ਜਹਾਂ ਸੁਖ ਰੂਰ ਬਿਸਾਲਾ,
ਜਿੱਥੇ ਸਾਰੇ ਸੁਖ ਨੇ ਸਾਰੇ ਆਨੰਦ ਨੇ, ਕਿਉਂਕਿ ਪਿਤਾ ਪੁਰਖੀ ਨਗਰ ਹੈ, ਨੌਵੇਂ ਪਾਤਸ਼ਾਹ ਦੀ ਵਸਾਈ ਨਗਰੀ ਆਨੰਦਪੁਰ ਸਾਹਿਬ। ਹਰ ਇੱਕ ਪ੍ਰਕਾਰ ਦੀ ਸਹੂਲਤ, ਹਰ ਇੱਕ ਪ੍ਰਕਾਰ ਦਾ ਸੁਖ ਸਤਿਗੁਰੂ ਜੀ ਦੇ ਘਰ ਵਿੱਚ ਆਨੰਦਪੁਰ ਸਾਹਿਬ ਮੌਜੂਦ ਹੈ।
ਸਤਦਰਵ ਕੀ ਸਰ ਤਾਬਾਰ ਕੂਲ,
ਆਹਾ ਸੁੰਦਰ ਬੜਾ ਆਨੰਦਪੁਰ ਸਾਹਿਬ। ਸਤਲੁਜ ਦਰਿਆ ਦਾ ਇੱਕ ਪਾਸੇ, ਆਨੰਦਪੁਰ ਸਾਹਿਬ ਦੇ ਇੱਕ ਤਰਫ ਇੱਕ ਪਾਸੇ ਪਵਿੱਤਰ ਦਰਿਆ ਸਤਲੁਜ ਵਗਦਾ ਹੈ।
ਸੁਨੀਰ ਗਹੀਰ ਸਦਾ ਜਿਸ ਚਾਲਾ,
ਇਹਦੇ ਵਿੱਚ ਬੜਾ ਡੂੰਘਾ ਜਲ ਤੇ ਨਿਰਮਲ ਜਲ, ਸਾਫ ਜਲ ਵਗਦਾ। ਸਤਲੁਜ ਦਰਿਆ ਦਾ ਜਲ ਬੜਾ ਸ਼ੁੱਧ ਸੀ, ਬੜਾ ਪਵਿੱਤਰ ਸੀ। ਹੁਣ ਤਾਂ ਬਹੁਤ ਸਾਰਾ ਗੰਦਗੀ ਆਦਿਕ ਪਾ ਕੇ, ਸੀਵਰੇਜਾਂ ਦਾ ਪਾਣੀ ਪਾ ਕੇ, ਜਾਂ ਨਹਿਰਾਂ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਪਾ ਕੇ ਮਲਨ ਕੀਤੀਆਂ ਜਾ ਰਹੀਆਂ ਹਨ। ਗੁਰੂ ਕਾਲ ਸਮੇਂ ਬੜੀਆਂ ਪਵਿੱਤਰ ਨਦੀਆਂ, ਸਾਰੇ ਦਰਿਆ ਬੜੇ ਸਾਫ਼ ਸਵੱਛ, ਸਤਲੁਜ ਦਰਿਆ ਦਾ ਜਲ ਬੜਾ ਨਿਰਮਲ। ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਕਲਗੀਧਰ ਜੀ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ, ਬਾਟੇ ਵਿੱਚ ਜਿਹੜਾ ਜਲ ਪਾਇਆ ਸੀ ਉਹ ਸਤਲੁਜ ਦਰਿਆ ਤੋਂ ਲਿਆਂਦਾ ਸੀ, ਇੰਨਾ ਨਿਰਮਲ ਤੇ ਸਾਫ਼ ਜਲ ਸੀ ਸਤਲੁਜ ਦਾ। ਤੋ ਸਤਲੁਜ ਦਾ ਬੜਾ ਨਿਰਮਲ ਗੰਭੀਰ ਜਲ ਉਹ ਵਗਦਾ ਆਨੰਦਪੁਰ ਸਾਹਿਬ ਦੇ ਇੱਕ ਪਾਸੇ।
ਸੈਲ ਉਹ ਤੰਗ ਦੇਸ਼ਾ ਦੂਸਰੇ,
ਔਰ ਦੂਜੇ ਪਾਸੇ ਉੱਚੇ ਉੱਚੇ ਪਹਾੜ ਨੇ ਆਨੰਦਪੁਰ ਸਾਹਿਬ। ਜਦੋਂ ਵੀ ਆਪਾਂ ਜਾਈਏ, ਇੱਕ ਪਾਸੇ ਮੈਦਾਨੀ ਇਲਾਕਾ ਹੈ, ਦਰਿਆ ਵਗਦਾ ਹੈ, ਇੱਕ ਪਾਸੇ ਪਹਾੜਾਂ ਦੇ ਉੱਚੇ ਉੱਚੇ ਸਿਖਰ ਨਜ਼ਰ ਆਉਂਦੇ ਹਨ।
ਕਰ ਬਿਹਤ ਸੈਲ ਮਹਾ ਛਬ ਵਾਲਾ,
ਬੜੀ ਸੁੰਦਰ ਸੈਲ ਕਰਨ ਵਾਲਾ ਇਲਾਕਾ ਹੈ, ਬੜੀ ਛਬੀ ਵਾਲਾ ਹਰਿਆਵਲ ਹੈ, ਸਾਰੇ ਪਾਸੇ ਦੂਰ ਦੂਰ ਤੱਕ ਹਰੇ ਕੱਚ ਦਰਖਤ ਨਜ਼ਰ ਆਉਂਦੇ ਹਨ।
ਚੰਡ ਪਰ ਚੰਡ ਕੋ ਨੈਣ ਸਥੰਡਲ,
ਇੱਕ ਪਾਸੇ ਚੰਡੀ ਦਾ ਮੰਦਰ, ਨੈਣਾ ਦੇਵੀ ਦਾ ਟਿੱਲਾ, ਉਹ ਸਭ ਤੋਂ ਉੱਚਾ। ਆਨੰਦਪੁਰ ਸਾਹਿਬ ਜਾਈਏ, ਜਿੰਨੇ ਪਹਾੜ ਨੇ ਸਭ ਤੋਂ ਜਿਹੜਾ ਉੱਚਾ ਪਹਾੜ ਹੈ ਉਹ ਨੈਣਾ ਦੇਵੀ ਦਾ ਟਿੱਲਾ ਹੈ।
ਦੀਨ ਅਖੰਡਲ ਕੋ ਸੋਰ ਸਾਲਾ,
ਜੋ ਦੇਵਤਿਆਂ ਦੇ ਪੂਜਨੀਕ ਹੈ। ਇਹ ਜਗ੍ਹਾ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਪਵਿੱਤਰ ਹੋਈ, ਜਿਹੜਾ ਨੈਣਾ ਦੇਵੀ ਦਾ ਟਿੱਲਾ ਹੈ। ਇੱਥੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਤਕਰੀਬਨ 9 ਮਹੀਨੇ ਤੋਂ ਵੱਧ ਸਮਾਂ ਸਤਿਗੁਰੂ ਜੀ ਨੇ ਇੱਥੇ ਚਰਨ ਪਾਏ। ਜਦੋਂ ਚੰਡੀ ਪ੍ਰਗਟ ਕਰਦਾ ਸੀ ਕੇਸ਼ੋ ਦਾਸ ਅੱਗੇ, ਉਹ ਕਥਾ ਆਵੇਗੀ। ਗਰੀਬ ਨਵਾਜ ਪਾਤਸ਼ਾਹ ਦੇ ਚਰਨ ਪੈਣ ਕਰਕੇ ਜਦੋਂ ਚੰਡੀ ਗੁਰਦੇਵ ਨੇ ਸ਼੍ਰੀ ਸਾਹਿਬ ਦੇ ਸਰੂਪ ਵਿੱਚ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕੀਤਾ, ਕੇਸ਼ੋ ਦਾਸ ਭੱਜ ਗਿਆ ਸੀ, ਨਹੀਂ ਸੀ ਪ੍ਰਗਟ ਕਰ ਸਕਿਆ, ਤਾਂ ਉਸ ਵਕਤ ਇੱਥੇ ਮਹਾਰਾਜ ਜੀ ਨੇ ਮਹਾਨ ਤਪੱਸਿਆ ਸਾਧਨਾ ਕੀਤੀ ਸੀ। ਤੋ ਨੈਣਾ ਦੇਵੀ ਦਾ ਉਹ ਟਿੱਲਾ ਇੱਕ ਪਾਸੇ ਆਨੰਦਪੁਰ ਸਾਹਿਬ ਦੇ ਉੱਚਾ ਸ਼ੋਭਨੀਕ ਹੈ ਜੋ ਨਜ਼ਰ ਆਉਂਦਾ ਹੈ।
ਕੀਰਤ ਕੋ ਬਿਸ ਤੀਰਤ ਹੈ,
ਸਤਿਗੁਰੂ ਜੀ ਦੀ ਵੱਡੀ ਭਾਰੀ ਕੀਰਤੀ ਪੂਰੇ ਇਲਾਕੇ ਦੇ ਵਿੱਚ, ਬਸ ਤੀਰਤ ਦਾ ਮਤਲਬ ਹੈ ਫੈਲੀ ਹੋਈ ਹੈ। ਮਹਾਰਾਜ ਜੀ ਦੀ ਵਡਿਆਈ ਪੂਰੇ ਨਗਰ ਦੇ ਵਿੱਚ, ਪੂਰੇ ਇਲਾਕੇ ਚ ਪਸਰੀ ਹੋਈ ਹੈ।
ਗਨ ਸੈਲ ਪਤੀ ਸਭ ਜੀਤ ਲਾਏ,
ਇਹ ਕੀਰਤੀ ਹੋ ਰਹੀ ਹੈ ਕਿ ਸਤਿਗੁਰੂ ਜੀ ਸਾਰੇ ਪਹਾੜੀ ਰਾਜਿਆਂ ਨੂੰ ਪੰਘਾੜੀ ਦੇ ਜੰਗ ਚ ਹਰਾ ਕੇ ਜਿੱਤ ਕੇ ਆਏ ਨੇ। ਜਿੰਨੇ ਪਹਾੜੀ ਰਾਜੇ ਸੀ ਸਾਰੇ ਹੀ ਉੱਥੇ ਸੀ ਜੰਗ ਦੇ ਮੈਦਾਨ ਚ, ਤੇ ਕਲਗੀਧਰ ਜੀ ਨੇ ਤਕਰੀਬਨ ਸਾਰੇ ਪਹਾੜੀ ਰਾਜਿਆਂ ਨੂੰ ਜਿੱਤਿਆ, ਔਰ ਜਿੱਤ ਕੇ ਵਾਪਸ ਆਪਣੇ ਆਨੰਦਪੁਰ ਸਾਹਿਬ ਨਗਰ ਵਿੱਚ ਆਏ ਹਨ।
ਲੋਕ ਬਸਾਵਤ ਹੈ ਪੂਰ ਆਨੰਦ,
ਔਰ ਸਤਿਗੁਰੂ ਜੀ ਹੁਣ ਦੁਬਾਰਾ ਨਵੇਂ ਸਿਰਿਓ ਆਨੰਦਪੁਰ ਸਾਹਿਬ ਦੀ ਵਸੋਂ ਜਿਹੜੀ ਆ ਉਹ ਸੰਘਣੀ ਕਰ ਰਹੇ ਨੇ। ਹਾਲਾਂਕਿ ਵਸਾਇਆ ਤਾਂ ਨੌਵੇਂ ਪਾਤਸ਼ਾਹ ਨੇ ਸੀ, ਪਰ ਨਵੇਂ ਸਿਰਿਓ, ਕਿਉਂਕਿ 4 ਸਾਲ ਮਹਾਰਾਜ ਜੀ ਬਾਹਰ ਰਹੇ ਆਨੰਦਪੁਰ ਸਾਹਿਬ ਚ, ਓਨੀ ਰੌਣਕ ਨਾ ਰਹੀ ਜਦੋਂ ਸਤਿਗੁਰੂ ਜੀ ਚਲੇ ਗਏ। ਜਦੋਂ ਵਾਪਸ ਆਏ ਤੇ ਗੁਰਦੇਵ ਨੇ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਹੋਰ ਵਧਾਈਆਂ। ਸੰਗਤ ਵਿੱਚ ਇਹ ਪ੍ਰਚਾਰ ਹੋ ਰਿਹਾ ਹੈ ਕਿ ਸਤਿਗੁਰੂ ਜੀ ਆਨੰਦਪੁਰ ਸਾਹਿਬ ਚ ਨਿਤ ਨਵੀਂ ਆਬਾਦੀ ਕਰ ਰਹੇ ਨੇ, ਨਿਤ ਨਵੀਆਂ ਸੰਗਤਾਂ ਨੂੰ ਘਰ ਬਣਾ ਕੇ ਦੇ ਰਹੇ ਹਨ।
ਦਾਨ ਕੋ ਦੇਤ ਹੈ ਮਾਨ ਕਾਏ,
ਜਿਹੜਾ ਕੋਈ ਆਨੰਦਪੁਰ ਸਾਹਿਬ ਆ ਕੇ ਆਪਣਾ ਘਰ ਪਾਉਣਾ ਚਾਹੁੰਦਾ, ਜੇ ਉਹਦੇ ਕੋਲ ਮਾਇਆ ਨਹੀਂ ਤਾਂ ਉਹਨੂੰ ਮਾਇਆ ਦਾ ਦਾਨ ਦਿੰਦੇ ਹਨ, ਦਾਨ ਦਿੰਦੇ ਹਨ। ਜਿਹੜਾ ਕੋਈ ਆਵੇ ਕਿ ਮਹਾਰਾਜ ਅਸੀਂ ਆਪ ਜੀ ਦੀ ਨਗਰੀ ਚ ਘਰ ਬਣਾਉਣਾ, ਉਹਨੂੰ ਥਾਂ ਦਿੰਦੇ, ਐਸਾ ਮਾਣ ਤੇ ਸਨਮਾਨ ਸਤਿਗੁਰੂ ਜੀ ਨਗਰ ਵਿੱਚ ਆਇਆਂ ਦਾ ਕਰਦੇ ਹਨ।
ਜੋ ਗੁਣਵੰਤ ਉਚਾਰਤ ਹੈ ਜਸ,
ਜਿਹੜੇ ਗੁਣਵੰਤ ਨੇ ਉਹ ਸਤਿਗੁਰੂ ਜੀ ਦਾ ਜਸ ਉਚਾਰਦੇ ਨੇ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਗਾਉਂਦੇ ਹਨ।
ਬਾਂਛਿਤ ਸੋ ਤਨ ਲੀਤ ਪਾਏ,
ਜਿਹਨੂੰ ਜਿੰਨੀ ਬਾਂਛਾ ਹੈ ਜਿੰਨੀ ਇੱਛਾ ਹੈ ਸਤਿਗੁਰੂ ਜੀ ਦੇ ਖਜ਼ਾਨੇ ਚ ਓਨਾ ਧਨ ਪ੍ਰਾਪਤ ਕਰ ਲੈਂਦਾ। ਇਹ ਕਹਿ ਕੇ ਮਹਾਰਾਜ ਜਦੋਂ ਆਪ ਜੀ ਕਿਰਪਾ ਕਰਕੇ ਖਜ਼ਾਨੇ ਬਖਸ਼ੋਗੇ ਅਸੀਂ ਆਪ ਜੀ ਨੂੰ ਵਾਪਸ ਵੀ ਕਰ ਦਿਆਂਗੇ। ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੂੰ ਜਿੰਨੀ ਲੋੜ ਹੈ, ਜਿਨ੍ਹਾਂ ਘਰ ਬਣਾਉਣਾ, ਮਕਾਨ ਬਣਾਉਣਾ, ਦੁਕਾਨ ਬਣਾਉਣੀ ਹੈ, ਵਪਾਰ ਚਲਾਉਣਾ, ਜੇ ਆਪਣੇ ਕੋਲ ਮਾਇਆ ਨਹੀਂ ਤਾਂ ਗੁਰੂ ਕੇ ਖਜ਼ਾਨੇ ਚੋਂ ਆ ਕੇ ਮਾਇਆ ਲੈ ਜਾਓ। ਇੰਨੀ ਉਦਾਰਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਰਦੇ ਹਨ।
ਦੂਰ ਤੇ ਆਵਤ ਛੰਦ ਸੁਨਾਵਤ,
ਬੜੇ ਬੜੇ ਭੱਟ ਬੜੇ ਬੜੇ ਕਵੀਸ਼ਰ ਸਤਿਗੁਰੂ ਜੀ ਦੇ ਪਾਸ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ, ਆ ਕੇ ਕਲਗੀਧਰ ਜੀ ਦਾ ਜਸ ਗਾਉਂਦੇ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਵਡਿਆਈਆਂ ਗਾਇਨ ਕਰਦੇ ਹਨ, ਕਵਿਤ ਬਣਾ ਕੇ, ਸਵਈਏ ਬਣਾ ਕੇ, ਛੰਦ ਬਣਾ ਕੇ ਲਿਆਉਂਦੇ, ਆ ਕੇ ਮਹਾਰਾਜ ਜੀ ਦੇ ਦਰਬਾਰ ਚ ਸਤਿਗੁਰਾਂ ਦੀ ਵਡਿਆਈ ਦੇ ਛੰਦ ਗਾਉਂਦੇ ਹਨ।
ਪਾਵਤ ਦਰਬ ਦਰਿਦਰ ਹਾਏ,
ਜਿਹੜਾ ਕੋਈ ਕਵੀਸ਼ਰ ਮਹਾਰਾਜ ਜੀ ਦੀ ਉਪਮਾ ਵਿੱਚ ਕਵਿਤਾ ਗਾਉਂਦਾ, ਉਹਨੂੰ ਸਤਿਗੁਰਾਂ ਦੇ ਖਜ਼ਾਨੇ ਚੋਂ ਖੁੱਲੀ ਮਾਇਆ ਦੇ ਗੱਫੇ ਪ੍ਰਾਪਤ ਹੁੰਦੇ। ਜਿਹਨੂੰ ਇੱਕ ਵਾਰੀ ਸਤਿਗੁਰੂ ਮਾਇਆ ਬਖਸ਼ ਦਿੰਦੇ, ਉਹਦੀ ਕਈ ਜਨਮਾਂ ਦੀ ਦਲਿੱਦਰਤਾਈ, ਉਹਦੀ ਕੰਗਾਲੀ, ਉਹਦੀ ਗਰੀਬੀ ਸਤਿਗੁਰੂ ਜੀ ਦੂਰ ਕਰ ਦਿੰਦੇ, ਉਹਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਜਿਹਨੂੰ ਸਤਿਗੁਰੂ ਜੀ ਦਾਤੇ ਬਣ ਕੇ ਦਾਨ ਬਖਸ਼ਦੇ ਹਨ।
ਅਨੇਕ ਕਨੀਪੁਰ ਆਨੰਦ ਆਨ,
ਆਨੰਦਪੁਰ ਸਾਹਿਬ ਦੇ ਵਿੱਚ ਨੇਤੀ ਬੜੀ ਸੰਗਤ ਬੇਅੰਤ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਹਨ, ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ, ਇੰਨੀ ਸੰਗਤ ਆਨੰਦਪੁਰ ਸਾਹਿਬ ਆਉਂਦੀ ਹੈ।
ਆਨ ਦੁਕਾਨ ਕਰੇ ਵਿਵਹਾਰਾ,
ਕਈ ਵਪਾਰੀ ਆਉਂਦੇ, ਉਹ ਆ ਕੇ ਆਨੰਦਪੁਰ ਸਾਹਿਬ ਚ ਆਪਣੀਆਂ ਦੁਕਾਨਾਂ ਪਾਉਂਦੇ, ਦੁਕਾਨਾਂ ਪਾ ਕੇ ਉਹਨਾਂ ਦੁਕਾਨਾਂ ਚ ਵਪਾਰ ਕਰਦੇ, ਕਿਉਂਕਿ ਸੰਗਤ ਬੜੀ ਆਉਂਦੀ ਜਾਂਦੀ ਹੈ, ਜਿੱਥੇ ਸੰਗਤ ਦੀ ਬਹੁਤੀ ਆਵਾਜਾਈ ਹੋਵੇ ਸੁਭਾਵਕ ਹੈ, ਉੱਥੇ ਦੁਕਾਨਾਂ ਦੇ ਵਪਾਰ ਵਧੀਆ ਚੱਲਦੇ ਹਨ। ਤੋ ਵਪਾਰੀ ਆਏ ਨੇ, ਉਹ ਵਪਾਰੀ ਆ ਕੇ ਵਪਾਰ ਦੀਆਂ ਦੁਕਾਨਾਂ ਖੋਲਦੇ ਨੇ, ਉਹਨਾਂ ਨੂੰ ਬਕਾਇਦਾ ਖਾਸ ਕਰਕੇ ਹਦਾਇਤ ਹੈ ਕਿ ਇੱਥੇ ਲੁੱਟ ਨਹੀਂ ਪਾਣੀ ਕਿਸੇ ਨੇ, ਵੀ ਸੰਗਤ ਆਉਂਦੀ ਇਹਦਾ ਮਤਲਬ ਇਹ ਨਹੀਂ ਜੋ ਮਰਜ਼ੀ ਕਿਸੇ ਦਾ ਮੁੱਲ ਕਰੇ, ਚਿੱਤ ਕਰੇ ਤੇ ਵੇਚੀ ਜਾਵੇ। ਬਕਾਇਦਾ ਉਹਨਾਂ ਨੂੰ ਹਦਾਇਤ ਹੈ ਕਿ ਜਿੰਨਾ ਕੁ ਤੁਹਾਡਾ ਆਪਣਾ ਸਰਦਾ ਪੁਗਦਾ ਮੁਨਾਫਾ ਹੈ ਉਹ ਲੈ ਕੇ ਉਹ ਵੇਚਣੀ ਹੈ ਵਸਤੂ, ਕਿਸੇ ਪ੍ਰਕਾਰ ਨਾਲ ਇਹ ਨਹੀਂ ਕਿ ਦਸ ਵਾਲੀ ਚੀਜ਼ ਤੁਸੀਂ ਇੱਥੇ 500 ਦੀ ਵੇਚੀ ਜਾਓ, ਵੀ ਕਿਹੜਾ ਕਿਸੇ ਨੂੰ ਪੁੱਛਣਾ। ਮਹਾਰਾਜ ਜੀ ਨੇ ਬਕਾਇਦਾ ਇਸ ਗੱਲ ਦੇ ਉੱਤੇ ਹਦਾਇਤ ਕੀਤੀ ਹੋਈ ਹੈ। ਭਾਈ ਆਨੰਦ ਚੰਦ ਜੀ ਵਰਗੇ ਜਿਹੜੇ ਦੀਵਾਨ ਹਨ, ਉਹ ਬਕਾਇਦਾ ਦੁਕਾਨਾਂ ਦੇ ਉੱਤੇ ਜਾ ਕੇ ਵਪਾਰੀਆਂ ਨਾਲ ਗੱਲਬਾਤ ਕਰਦੇ, ਤੋ ਬੜੇ ਬੜੇ ਵਪਾਰੀਆਂ ਨੇ ਆ ਕੇ ਇੱਥੇ ਦੁਕਾਨਾਂ ਖੋਲੀਆਂ ਨੇ, ਜਿਨ੍ਹਾਂ ਦੇ ਵਪਾਰ ਚੰਗੇ ਚੱਲ ਰਹੇ ਹਨ।
ਅੰਬਰ ਲੇ ਪਸ਼ਮ ਅੰਬਰ ਕੋ,
ਕੱਪੜੇ ਦੀਆਂ ਦੁਕਾਨਾਂ ਖੁੱਲੀਆਂ, ਜਿਹਨਾਂ ਕੱਪੜੇ ਦੀਆਂ ਦੁਕਾਨਾਂ ਵਿੱਚ ਪਸ਼ਮੀਨੇ ਦੇ ਕੱਪੜੇ, ਰੇਸ਼ਮ ਦੇ ਕੱਪੜੇ, ਬੜੀਆਂ ਬੜੇ ਜਿਹੜੇ ਧਾਗੇ ਦੇ ਬਣੇ ਹੋਏ ਸੂਤੀ ਬਸਤਰ, ਖੱਦਰ ਦੇ ਕੱਪੜੇ, ਉਹ ਵਿਕਦੇ ਨੇ ਦੁਕਾਨਾਂ ਵਿੱਚ।
ਗਨ ਬ੍ਰਿੰਦ ਪਟੰਬਰ ਕੇਰ ਅੰਬਾਰਾ,
ਬੜੇ ਪਟੰਬਰ ਕਹਿੰਦੇ ਢੇਰਾਂ ਦੇ ਢੇਰ ਲੱਗੇ ਪਏ ਨੇ ਦੁਕਾਨਾਂ ਤੇ, ਕੱਪੜਿਆਂ ਦੇ ਥਾਨਾਂ ਦੇ ਥਾਨ ਪਏ ਹੋਏ ਨੇ।
ਬੈਠ ਸਰਾਫ ਸੁਥਾਤਨ ਲੈ,
ਔਰ ਇੱਕ ਪਾਸੇ ਸੁਨਿਆਰਿਆਂ ਦੀਆਂ ਦੁਕਾਨਾਂ ਖੁੱਲੀਆਂ, ਸੁਨਿਆਰੇ ਆਪਣੇ ਕੋਲ ਥੈਲੀਆਂ ਲੈ ਕੇ ਬੈਠੇ ਹੋਏ ਨੇ ਸੋਨੇ ਦੀਆਂ ਸ਼ਰਫੀਆਂ ਦੀਆਂ।
ਰਜਤੰਗ ਗਨ ਕੰਚਨ ਕੀਨ ਵਪਾਰਾ,
ਔਰ ਚਾਂਦੀ ਦੀਆਂ ਥੈਲੀਆਂ ਲੈ ਕੇ ਬੈਠੇ ਨੇ, ਜਿਹੜਾ ਕੋਈ ਆਉਂਦਾ ਦੁਕਾਨ ਤੇ ਵੀ ਸਾਨੂੰ ਚਾਂਦੀ ਦਾ ਕੋਈ ਗਹਿਣਾ ਭੂਸ਼ਣ ਚਾਹੀਦਾ, ਸੋਨੇ ਦਾ ਚਾਹੀਦਾ, ਤਾਂ ਸੁਨਿਆਰਿਆਂ ਦੀਆਂ ਦੁਕਾਨਾਂ ਵੀ ਬੜੀਆਂ ਵਧੀਆ ਚੱਲ ਰਹੀਆਂ ਆਨੰਦਪੁਰ ਸਾਹਿਬ ਚ, ਸੋਨੇ ਤੇ ਚਾਂਦੀ ਦਾ ਵੀ ਵਪਾਰ ਹੋ ਰਿਹਾ।
ਭੂਖਨ ਬ੍ਰਿੰਦ ਤਾਰੇ ਤਨ ਮੈਂ।
ਬਹੁਤ ਸਾਰੇ ਲੋਕ ਆਨੰਦਪੁਰ ਸਾਹਿਬ ਚ ਆਉਂਦੇ ਤੇ ਅਨੇਕ ਪ੍ਰਕਾਰ ਦੇ ਗਹਿਣੇ ਬਣਵਾ ਕੇ ਅਭੂਖਣ ਬਣਵਾ ਕੇ ਆਪਣੇ ਸਰੀਰਾਂ ਤੇ ਧਾਰਨ ਕਰਦੇ ਹਨ।
ਪਹਿਰੇ ਬਾਰ ਚੀਰ ਬਸੇ ਉਪੁਰ ਸਾਰਾ,
ਚੰਗੇ ਚੰਗੇ ਵਧੀਆ ਵਧੀਆ ਵਸਤਰ ਪਹਿਨਦੇ ਆਨੰਦਪੁਰ ਸਾਹਿਬ ਚ ਜਿੰਨੇ ਵੀ ਆ ਕੇ ਵਾਸੀ ਵਸੇ ਹਨ। ਕਿਸੇ ਦੇ ਘਰ ਵਿੱਚ ਗਰੀਬੀ ਨਹੀਂ ਹੈ। ਕਲਗੀਧਰ ਜੀ ਦੀ ਕਿਰਪਾ ਨਾਲ ਸਾਰਿਆਂ ਦੇ ਘਰਾਂ ਵਿੱਚ ਵਧੀਆ ਰੋਟੀ ਪੱਕਦੀ ਹੈ। ਸਾਰਿਆਂ ਦੇ ਘਰਾਂ ਵਿੱਚ ਚੰਗਾ ਮਹਾਰਾਜ ਜੀ ਦੀ ਦਇਆ ਦਾ ਪ੍ਰਤਾਪ ਹੈ।
ਸ਼੍ਰੀ ਪ੍ਰਭ ਨੀਤ ਵਿਚਾਰ ਰੇ ਦੇ ਮੈਂ।
ਕਲਗੀਧਰ ਜੀ ਨੀਤੀ ਦੀ ਵਿਚਾਰ ਕਰਦੇ ਆਪਣੇ ਹਿਰਦੇ ਚ, ਨੀਤ ਵਿਚਾਰਦੇ ਹਨ।
ਕੀਨ ਕੇ ਲਾਚੇ ਨਵਾਵਨ ਕੋ,
ਆਉਣ ਵਾਲੇ ਸਮੇਂ ਦੇ ਵਿੱਚ ਜੰਗਾਂ ਯੁੱਧਾਂ ਦਾ ਮਾਹੌਲ ਹੋਣਾ। ਪਾਤਸ਼ਾਹ ਜੀ ਜਾਣਦੇ ਸਨ ਕਿ ਗੁਰੂ ਖਾਲਸਾ ਪੰਥ ਜੋ ਅਸੀਂ ਸਾਜਣਾ ਉਹ ਇਹੋ ਜਿਹਾ ਮੋਟਾ ਸੁਰਮਾ ਜਿਹੜਾ ਹਰ ਇੱਕ ਦੀ ਅੱਖ ਵਿੱਚ ਰੜਕਣਾ, ਤੇ ਜੰਗ ਯੁੱਧ ਹੋਣੇ ਨੇ। ਜੰਗਾਂ ਯੁੱਧਾਂ ਦੇ ਵਿੱਚ ਲੜਨ ਵਾਸਤੇ ਨਗਰ ਚ ਰਹਿਣਾ ਤੇ ਨਗਰ ਵਿੱਚ ਤਿਆਰੀ ਚਾਹੀਦੀ ਹੈ, ਕਿਲੇ ਚਾਹੀਦੇ ਨੇ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਹੁਣ ਆਨੰਦਪੁਰ ਸਾਹਿਬ ਚ ਕਿਲਿਆਂ ਦੀ ਰਚਨਾ ਕਰਾਉਣ ਲੱਗੇ ਨੇ। ਸਭ ਤੋਂ ਪਹਿਲਾਂ ਕਿਲਾ ਮਹਾਰਾਜ ਕਲਗੀਧਰ ਜੀ ਬਣਵਾਉਣ ਦਾ ਫੁਰਨਾ ਕੀਤਾ ਹੈ।
ਮੋਰ ਚੇ ਬ੍ਰਿੰਦ ਰੱਖੇ ਹੱਥ ਬੇ ਕਹੋ,
ਕਿਲੇ ਬਣਾਉਣ ਲੱਗੇ ਨੇ। ਵੱਡੀਆਂ ਕੰਧਾਂ ਪੱਥਰ ਨੁਮਾ ਜਿਹੜੀਆਂ ਨੇ ਉਹ ਬਣਾਈਆਂ ਗਈਆਂ, ਉਹਨਾਂ ਵਿੱਚ ਮੋਰਚੇ ਰੱਖੇ ਗਏ। ਹੁਣ ਵੀ ਤੁਸੀਂ ਪੁਰਾਣੇ ਕਿਲੇ ਵੇਖੋ, ਕਿਲਿਆਂ ਚ ਮੋਰਚੇ ਵੇਖੋਗੇ। ਆਨੰਦਗੜ੍ਹ ਸਾਹਿਬ ਦਾ ਕਿਲਾ ਭਾਵੇਂ ਕਿ ਬਾਅਦ ਵਿੱਚ ਨਵਾਂ ਬਣਿਆ, ਪਰ ਇਹਨੂੰ ਬਣੇ ਨੂੰ ਵੀ ਕਾਫੀ ਸਮਾਂ ਹੋ ਚੁੱਕਾ ਹੈ। ਆਪ ਜੀ ਜਦੋਂ ਜਾ ਕੇ ਦਰਸ਼ਨ ਕਰੋ ਤੇ ਵਿੱਚ ਬੰਦੂਕਾਂ ਦੇ ਮੋਰਚੇ ਹਨ। ਉੱਪਰਲੇ ਪਾਸਿਓਂ ਲੰਮਛੜਾਂ ਬੰਦੂਕਾਂ ਹੁੰਦੀਆਂ ਵੀ ਥੱਲਿਓਂ ਗੋਲੀ ਮਾਰੇ ਅੰਦਰ ਨਾ ਜਾਵੇ, ਪਰ ਉੱਪਰੋਂ ਉਹਦੀ ਪੋਜੀਸ਼ਨ ਵੀ ਬੰਦੂਕ ਦੀ ਵੀ ਕਿਸ ਪਾਸੇ ਨੂੰ ਕਰਨੀ, ਕਿਸ ਤਰੀਕੇ ਦੇ ਨਾਲ ਕਿੱਧਰ ਨੂੰ ਚਲਾਉਣੀ ਹੈ। ਬਕਾਇਦਾ ਮੋਰਚੇ ਬਣੇ ਹੋਏ ਨੇ ਕਿਲਿਆਂ ਵਿੱਚ। ਜਦੋਂ ਵੀ ਪੁਰਾਤਨ ਕਿਲਿਆਂ ਦੇ ਦਰਸ਼ਨ ਕਰੋ, ਉਹਨਾਂ ਕਿਲਿਆਂ ਦੇ ਵਿੱਚ ਮੋਰਚੇ ਜ਼ਰੂਰ ਜਾ ਕੇ ਵੇਖਿਆ ਕਰੋ ਵੀ ਕਿਸ ਢੰਗ ਨਾਲ ਉਦੋਂ ਲੜਾਈਆਂ ਹੁੰਦੀਆਂ ਸਨ, ਕਿੰਨੇ ਉਹਨਾਂ ਦੇ ਦਿਮਾਗ ਸੀ, ਕਿਹੜੀ ਸੁਰਤੀ ਬਿਰਤੀ ਨਾਲ ਉਹ ਜੰਗ ਯੁੱਧ ਵਿੱਚ ਲੜਦੇ ਸਨ। ਤੋ ਕਲਗੀਧਰ ਜੀ ਨੇ ਜਿਹੜਾ ਕਿਲਾ ਬਣਵਾਇਆ ਹੈ ਉਹਦੇ ਵਿੱਚ ਮੋਰਚੇ ਖਾਸ ਕਰਕੇ ਬਣਾਏ, ਕਿਉਂਕਿ ਮੋਰਚਿਆਂ ਬਿਨਾਂ ਲੜਿਆ ਨਹੀਂ ਜਾ ਸਕਦਾ। ਬਕਾਇਦਾ ਮੋਰਚੇ ਭਾਵੇਂ ਹੁਣ ਦਾ ਵਰਤਮਾਨ ਦਾ ਸਮਾਂ ਹੈ, ਹੁਣ ਵੀ ਜਦੋਂ ਮਿਲਟਰੀਆਂ ਫੌਜਾਂ ਲੜਦੀਆਂ ਹਨ ਉਹਨਾਂ ਬਕਾਇਦੇ ਆਪਣੀਆਂ ਛਾਪੜੀਆਂ ਬਣਾਈਆਂ ਮੋਰਚੇ ਬਣਾਏ ਹੋਏ, ਜਿਹੜਾ ਬੰਕਰਾਂ ਦੇ ਵਿੱਚ ਬਹਿ ਕੇ ਉਹ ਲੜਦੇ ਹਨ। ਗੋਲੀ ਆਦਿਕ ਚਲਾਉਣ ਵੇਲੇ ਬੰਕਰ, ਹੁਣ ਅੱਜ ਕੱਲ੍ਹ ਬੰਕਰ ਕਹਿ ਦਿੰਦੇ, ਪਹਿਲਾਂ ਮੋਰਚੇ ਕਹਿੰਦੇ ਹੁੰਦੇ। ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜੰਗ ਲੜਨ ਵਾਸਤੇ ਮੋਰਚੇ ਆਦਿਕ ਜਿਹੜੇ ਨੇ ਉਹ ਬਕਾਇਦਾ ਆਪਣੀ ਨਿਗਰਾਨੀ ਚ ਬਣਵਾਏ ਹਨ।
ਆਵਤ ਸ਼ਤਰਨ ਕਾਵਨ ਕੋ,
ਜਦੋਂ ਦੁਸ਼ਮਣ ਚੜ ਕੇ ਆਵੇ ਤਾਂ ਉਸ ਵੈਰੀ ਨੂੰ ਸੁਖਾਲੇ ਢੰਗ ਨਾਲ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਸਕੇ, ਉਸ ਤਰੀਕੇ ਦੀ ਮੋਰਚਾਬੰਦੀ ਮਹਾਰਾਜ ਜੀ ਆਨੰਦਪੁਰ ਸਾਹਿਬ ਕਰਵਾਉਂਦੇ ਹਨ।
ਕੋਟ ਮਹਾ ਦ੍ਰਿੜ ਪਾਹਨ ਕੋ,
ਔਰ ਬੜੇ ਬੜੇ ਮਜ਼ਬੂਤ ਪੱਥਰਾਂ ਦੇ ਮੋਰਚੇ ਨੇ, ਜਿਹੜੀਆਂ ਦੀਵਾਰਾਂ ਵੀ ਲਾਈਆਂ, ਕਿਉਂਕਿ ਪੱਥਰ ਪਹਾੜ ਸਨ ਆਲੇ ਦੁਆਲੇ, ਉਹ ਕੱਟ ਕੇ ਉਹਨਾਂ ਦੇ ਪੱਥਰ ਤੋੜ ਤੋੜ ਕੇ ਉਹਨਾਂ ਦੀਆਂ ਦੀਵਾਰਾਂ ਬਣਾਈਆਂ ਗਈਆਂ, ਮਜ਼ਬੂਤੀ ਨਾਲ ਉਹਨਾਂ ਦੇ ਮੋਰਚੇ ਬਣਾਏ ਗਏ।
ਘਰ ਬੀਚ ਪਾਲੇ ਲਰਵਾਵਨ ਕੋ,
ਔਰ ਉਹਦੇ ਵਿੱਚ ਜਗ੍ਹਾ ਬਣਾਈ ਹੈ, ਕਿਲੇ ਬਣਾ ਕੇ ਆਲੇ ਦੁਆਲੇ ਕੰਧਾਂ ਉਸਾਰ ਕੇ ਵਿੱਚ ਖਲੋਣ ਨੂੰ ਜਗ੍ਹਾ, ਕਿ ਕਿਸ ਕਿਲੇ ਦੇ ਵਿੱਚ 500 ਬੰਦੇ ਦਾ, 700 ਬੰਦੇ ਦਾ, 1000 ਬੰਦੇ ਦਾ ਪ੍ਰਬੰਧ ਹੋ ਸਕੇ, ਖਾਣੇ ਪਾਣੀ ਦਾ ਪ੍ਰਬੰਧ ਹੋ ਸਕੇ। ਇਸ ਢੰਗ ਨਾਲ ਮਹਾਰਾਜ ਜੀ ਕਿਲਿਆਂ ਦੀ ਰਚਨਾ ਕਰਵਾ ਰਹੇ ਹਨ।
ਸਿੰਘ ਸੋ ਪੌਰ ਰਚਿਓ ਉੱਚ ਠੌਰੇ,
ਔਰ ਕਿਲਾ ਬਣਾ ਕੇ ਇੱਕ ਸਿੰਘ ਪੌਰ ਜਿਹੜਾ ਵੱਡਾ ਦਰਸ਼ਨੀ ਡੋੜੀ ਦਾ ਦਰਵਾਜ਼ਾ ਹੈ ਉਹ ਵੱਡੇ ਤੌਰ ਤੇ ਮਹਾਰਾਜ ਜੀ ਨੇ ਰਚਿਆ ਹੈ।
ਚੌਰ ਬੇਸਾਲ ਸੁਹਾਵਨ ਕੋ, ਸਿੰਘ ਸੋ ਪੌਰ ਰਚਿਓ ਉੱਚ ਠੌਰੇ, ਚੌਰ ਬੇਸਾਲ ਸੁਹਾਵਨ ਕੋ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਬਹੁਤ ਸੁੰਦਰ ਚਵਰ ਬਰਦਾਰ ਜਿਹੜੇ ਨੇ ਉਹ ਚਵਰ ਚਲਾਉਂਦੇ ਹਨ।
ਵੀਰ ਫੇਰੇ ਵੱਡ ਬਾਹਨ ਕੋ,
ਔਰ ਕਹਿੰਦੇ ਜਿਹੜਾ ਸਿੰਘ ਪੌਰ ਬਣਾਇਆ ਉੱਥੇ ਬਕਾਇਦਾ ਕੌਣ ਆ ਰਿਹਾ ਕੌਣ ਜਾ ਰਿਹਾ, ਕੱਲੇ ਕੱਲੇ ਦੀ ਨਿਗਰਾਨੀ ਵੀ ਹੁੰਦੀ। ਆਨੰਦਪੁਰ ਸਾਹਿਬ ਨੂੰ ਤਕਰੀਬਨ ਦੋ ਰਸਤੇ ਹੀ ਨੇ ਮੁੱਖ ਜਾਣ ਆਵਣ ਦੇ, ਹੁਣ ਵੀ ਦੋ ਹੀ ਨੇ, ਇੱਕ ਉਧਰੋਂ ਦੁਆਬੇ ਵਾਲੇ ਪਾਸਿਓਂ ਹੁਸ਼ਿਆਰਪੁਰ ਤੋਂ ਜਾਈਏ ਜਾਂ ਇਧਰੋਂ ਆਪਾਂ ਪਟਿਆਲੇ ਤੋਂ ਰੋਪੜ ਨੂੰ ਜਾਈਏ। ਤੋ ਉਸ ਵੇਲੇ ਵੀ ਤਕਰੀਬਨ ਦੋ ਹੀ ਰਸਤੇ ਸੀ, ਇੱਕ ਪਾਸੇ ਦਰਿਆ ਇੱਕ ਪਾਸੇ ਪਹਾੜੀ ਇਲਾਕਾ ਹੈ। ਤੋ ਪਾਤਸ਼ਾਹ ਜੀ ਨੇ ਬਕਾਇਦਾ ਡਿਉੜੀਆਂ ਬਣਾਈਆਂ ਹਨ ਜਿੱਥੇ ਹਰ ਵੇਲੇ ਫੌਜ ਤਿਆਰ ਬਰ ਤਿਆਰ ਰਹਿੰਦੀ ਹੈ, ਕਿਉਂਕਿ ਦੁਸ਼ਮਣ ਨੇ ਪਹਾੜੀ ਰਾਜ ਹੈ, ਕੌਣ ਆ ਜਾਵੇ, ਕਿਹੜੇ ਵੇਲੇ ਕੋਈ ਹਮਲਾਵਰ ਹੋ ਕੇ ਆ ਜਾਵੇ, ਕੋਈ ਚੋਰ ਆਉਂਦਾ ਕੌਣ ਆਉਂਦਾ, ਕੱਲੇ ਕੱਲੇ ਦੀ ਪੜਤਾਲ ਹੁੰਦੀ ਹੈ।
ਵੀਰ ਫੇਰੇ ਬਾਡ ਬਾਹਨ ਕੋ,
ਬੜੀਆਂ ਬਾਹਾਂ ਵਾਲੇ ਬਲਵਾਨ ਬਾਹਾਂ ਵਾਲੇ ਯੋਧੇ ਕਲਗੀਧਰ ਜੀ ਦੇ ਸੂਰਮੇ ਆਨੰਦਪੁਰ ਸਾਹਿਬ ਚ ਫਿਰਦੇ ਹਨ।
ਬਲ ਬਾਹਨ ਬ੍ਰਿੰਦ ਤੋਂ ਰੰਗ ਤਬੇਲੇ,
ਜਿਨ੍ਹਾਂ ਦੇ ਕੋਲ ਬੜੇ ਬੜੇ ਬਲੀ ਘੋੜੇ ਨੇ, ਕਲਗੀਧਰ ਜੀ ਦੇ ਤਬੇਲੇ ਵਿਚ ਜਿਹੜੇ ਘੋੜੇ ਨੇ ਬੜੇ ਬਲ ਵਾਲੇ ਹਨ, ਬਲਵਾਨ ਘੋੜੇ ਨੇ, ਜਿਹੜੇ ਸਵਾਰ ਨੂੰ ਲੈ ਕੇ ਹਵਾ ਵਿਚ ਉੱਡ ਜਾਣ, ਇੰਨੇ ਚੰਚਲ ਹਨ।
ਆਯੁਧ ਸੁੰਦਰ ਕੋ ਕਰ ਤਾਰਤ,
ਇਹਨਾਂ ਦੇ ਕੋਲ ਯੋਧਿਆਂ ਕੋਲ ਕੱਲੇ ਕੱਲੇ ਸਿਪਾਹੀ ਕੋਲ ਚੰਗੇ ਚੰਗੇ ਸ਼ਸਤਰ ਨੇ, ਸ਼ਸਤਰ ਮਾੜਾ ਨਹੀਂ ਹੋਣਾ ਚਾਹੀਏ। ਗਤੇ ਗਾਤਰੇ ਵਿਚ ਸਿੰਘ ਦੇ ਕੋਲ ਜਿਹੜਾ ਸ਼ਸਤਰ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਸ਼ਸਤਰ ਹੋਵੇ, ਉਹ ਚੰਗੇ ਤੋਂ ਚੰਗਾ ਸ਼ਸਤਰ ਹੋਣਾ ਚਾਹੀਦਾ। ਮਾੜਾ ਧਾੜਾ ਸ਼ਸਤਰ ਹੋਵੇ, ਅਗਲਾ ਉਹਦੇ ਤੇ ਭਰੋਸੇ ਚ ਰਹਿ ਜਾਂਦਾ ਤੇ ਦੁਸ਼ਮਣ ਕੰਮ ਕਰਕੇ ਪਰੇ ਜਾਂਦਾ। ਤੋ ਜਿਹੜਾ ਸ਼ਸਤਰ ਹੋਵੇ ਗਾਤਰੇ ਸਿੰਘ ਦੇ, ਉਹ ਸ਼ਸਤਰ ਚੰਗੇ ਤੋਂ ਚੰਗਾ ਹੋਵੇ, ਘੋੜਾ ਚੰਗਾ ਹੋਵੇ ਤੇ ਸ਼ਸਤਰ ਚੰਗਾ ਹੋਵੇ। ਪੁਰਾਤਨ ਸਿੰਘ ਇਹਦਾ ਖਿਆਲ ਰੱਖਦੇ ਸੀ, ਉਹ ਇਹ ਨਹੀਂ ਸੀ ਵੇਖਦੇ ਵੀ ਕੱਪੜਾ ਚੰਗਾ ਹੋਵੇ, ਅਸੀਂ ਜਿਹੜੇ ਕੱਪੜੇ ਪਾਉਣੇ ਆ ਉਹ ਚੰਗੇ ਹੋਣ, ਕਹਿੰਦੇ ਸ਼ਸਤਰ ਵਧੀਆ ਹੋਣਾ ਚਾਹੀਦਾ ਹੈ, ਘੋੜਾ ਚੰਗਾ ਹੋਣਾ ਚਾਹੀਦਾ ਹੈ, ਦੋਵੇਂ ਚੀਜ਼ਾਂ ਚਾਹੀਦੀਆਂ ਜੰਗ ਦੇ ਮੈਦਾਨ ਵਿੱਚ। ਇਸ ਕਰਕੇ ਘੋੜੇ ਵੀ ਬੜੇ ਬੜੇ ਚੰਗੇ ਨੇ ਯੋਧਿਆਂ ਕੋਲ ਕਲਗੀਧਰ ਜੀ ਨੇ ਬਖਸ਼ੇ ਹੋਏ, ਔਰ ਯੋਧਿਆਂ ਦੇ ਕੋਲ ਜਿਹੜੀਆਂ ਸ਼੍ਰੀ ਸਾਹਿਬਾਂ ਨੇ, ਬੰਦੂਕਾਂ ਨੇ, ਉਹ ਵੀ ਚੰਗੀਆਂ ਚੰਗੀਆਂ, ਉਸ ਵੇਲੇ ਦੀਆਂ ਜਿਹੜੀਆਂ ਸਭ ਤੋਂ ਐਡਵਾਂਸ ਤਕਨੀਕ ਦੀਆਂ ਬੰਦੂਕਾਂ ਸੀ। ਕਲਗੀਧਰ ਜੀ ਦੇ ਸਮੇਂ ਮਹਾਰਾਜ ਜੀ ਕੋਲ ਵਿਦੇਸ਼ਾਂ ਵਿੱਚੋਂ ਪਿਸਟਲ ਜਿਹੜੇ ਸਨ, ਛੋਟੇ ਜਿਹਨਾਂ ਨੂੰ ਤਮੰਚੇ ਕਹਿੰਦੇ ਸਨ ਪੁਰਾਣੀ ਭਾਸ਼ਾ ਵਿੱਚ, ਉਹ ਮਹਾਰਾਜ ਜੀ ਦੇ ਖਜ਼ਾਨੇ ਚ ਹੁੰਦੇ, ਕਮਰਕੱਸੇ ਚ ਹੁੰਦੇ। ਆਮ ਲੋਕਾਂ ਕੋਲ, ਰਾਜਿਆਂ ਦੇ ਕੋਲ ਵੀ ਉਦਾਂ ਦੇ ਤਮੰਚੇ ਨਹੀਂ ਸੀ ਹੁੰਦੇ ਜਿਹੜੇ ਕਲਗੀਧਰ ਜੀ ਦੇ ਕਮਰਕੱਸੇ ਚ ਹੁੰਦੇ। ਚੰਗੇ ਚੰਗੇ ਸ਼ਸਤਰ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਹਨ।
ਪੋਸ਼ਿਸ਼ ਸੁਖਮ ਅੰਗਨ ਮੇਲੇ,
ਔਰ ਚੰਗੀਆਂ ਚੰਗੀਆਂ ਪੁਸ਼ਾਕਾਂ, ਚੰਗੇ ਚੰਗੇ ਪਹਿਰਾਵੇ ਉਹ ਸਿੰਘਾਂ ਦੇ ਸਰੀਰ ਦੇ ਉੱਤੇ ਹਨ। ਖਾਲਸਾ ਜੀ, ਅੱਜ ਕੱਲ ਤਾਂ ਕੋਈ ਰਾਮ ਜੰਗਾ ਜਾਂ ਕਿਸੇ ਨੇ ਪਿਸਟਲ ਬੰਦੂਕ ਗਾਤਰੇ ਪਾਈ ਹੋਵੇ, ਕਹਿੰਦੇ ਭਾਈ ਬਾਬਾ ਜੀ ਤੁਹਾਨੂੰ ਕੀ ਲੋੜ ਹੈ, ਸੰਤਾਂ ਨੂੰ ਕੀ ਲੋੜ ਹੁੰਦੀ, ਸਾਧਾਂ ਨੂੰ ਕੀ ਲੋੜ ਹੁੰਦੀ, ਤੁਹਾਡੇ ਕਿਹੜਾ ਦੁਸ਼ਮਣ ਨੇ। ਖਾਲਸਾ ਜੀ, ਇਹਦੇ ਵਾਸਤੇ ਥੋੜੀ ਹੈ ਵੀ ਹੁਣ ਸਿੰਘ ਨੇ ਗੁਰੂ ਕੀ ਖੁਸ਼ੀ ਵਾਸਤੇ ਵੀ ਤਾਂ ਸ਼ਸਤਰਧਾਰੀ ਹੋਣਾ ਨਾ, ਇਹ ਇੱਦਾਂ ਦੀ ਇੱਕ ਮਾਨਸਿਕਤਾ ਸਾਡੇ ਵਿੱਚ ਕੰਮ ਕਰ ਰਹੀ ਹੈ। ਜੇ ਕੋਈ ਸ਼ਸਤਰਧਾਰੀ ਹੁੰਦਾ ਕਹਿੰਦੇ ਜੀ ਵੇਖੋ ਇਹਨਾਂ ਨੂੰ ਕਾਹਦਾ ਖਤਰਾ ਹੈ ਜੀ, ਇਹ ਚੰਗੇ ਭਲੇ ਬੰਦੇ ਤੁਰੇ ਫਿਰਦੇ ਹੈ, ਖਤਰਾ ਦਾ ਰਾਜਨੀਤਿਕਾਂ ਨੂੰ ਲੋਕਾਂ ਨੂੰ ਹੁੰਦਾ। ਖਾਲਸਾ ਜੀ, ਖਤਰੇ ਦਾ ਕੀ ਪਤਾ ਕਿਹੜੇ ਵੇਲੇ ਖਤਰਾ ਹੋ ਜਾਏ, ਇੱਥੇ ਕੋਈ ਪਤਾ ਲੱਗਦਾ? ਸ਼ਸਤਰਧਾਰੀ ਤਾਂ ਫੌਜ ਬਣਾਈ ਆ ਮਹਾਰਾਜ ਕਲਗੀਧਰ ਜੀ ਨੇ, ਇਹ ਨਪੁੰਸਕਾਂ ਵਾਲੀਆਂ ਗੱਲਾਂ ਜਿਹੜੀਆਂ ਨੇ ਅੱਜ ਕੱਲ੍ਹ ਬਹੁਤੀਆਂ ਪ੍ਰਚਾਰੀਆਂ ਜਾਂਦੀਆਂ ਹਨ। ਪਾਤਸ਼ਾਹ ਨੇ ਚੰਗਾ ਚੰਗਾ ਸ਼ਸਤਰ, ਜਿਹੜਾ ਕੀਮਤੀ ਤੋਂ ਕੀਮਤੀ ਸ਼ਸਤਰ ਹੋਣਾ, ਉਹ ਆਪਣੇ ਸਿੰਘਾਂ ਦੇ ਗਾਤਰੇ ਸਜਾਉਣਾ, ਬੜੀ ਖੁਸ਼ੀ ਕਰਨੀ, ਬੜੇ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਸ਼ਸਤਰ ਵੰਡਣੇ।
ਜ਼ੀਨ ਜ਼ਰੀ ਬਾਰ ਜ਼ੇਬ ਜਗਾ ਮਗ,
ਘੋੜਿਆਂ ਦੇ ਉੱਤੇ ਜਿਹੜੀਆਂ ਕਾਠੀਆਂ ਸਿੰਘਾਂ ਨੂੰ ਦਿੱਤੀਆਂ ਮਹਾਰਾਜ, ਉਹ ਵੀ ਬੜੀਆਂ ਕੀਮਤੀ, ਉਹਨਾਂ ਤੇ ਜ਼ਰੀਦਾਰ ਕੱਪੜਾ, ਜ਼ਰੀਦਾਰ ਕੱਪੜਾ ਉਦੋਂ ਆਮ ਨਹੀਂ ਸੀ ਮਿਲਦਾ, ਬੜਾ ਮਹਿੰਗਾ ਹੁੰਦਾ ਸੀ। ਤੋ ਮਹਾਰਾਜ ਜੀ ਨੇ ਬਕਾਇਦਾ ਸਿੰਘਾਂ ਨੂੰ ਘੋੜਿਆਂ ਤੇ ਉਹ ਕੱਪੜਾ ਪਾਉਣ ਵਾਸਤੇ ਦਿੱਤਾ ਜਰੀਦਾਰ, ਕਾਠੀਆਂ ਪਾ ਕੇ ਕਾਠੀਆਂ ਦੇ ਉੱਤੇ ਫਿਰ ਉਹ ਦੁਸ਼ਾਲੇ ਪਾਉਣੇ ਜਰੀਦਾਰ, ਤੇ ਉਹਦੇ ਤੇ ਸਿੰਘਾਂ ਨੇ ਸਜਣਾ। ਜਦੋਂ ਜਾਣਾ ਤੇ ਬਾਦਸ਼ਾਹੀ ਠਾਠ ਜਿਹੜਾ ਸੀ ਹਰ ਇੱਕ ਸਿੰਘ ਦਾ ਹੁੰਦਾ ਸੀ, ਕੱਲਾ ਕੱਲਾ ਸਿੰਘ ਇਉਂ ਮਹਿਸੂਸ ਕਰਦਾ ਸੀ ਕਿ ਕਲਗੀਧਰ ਜੀ ਨੇ ਸਾਨੂੰ ਪਾਤਸ਼ਾਹ ਬਣਾਇਆ, ਔਰ ਪਾਤਸ਼ਾਹੀ ਦਾ ਖਿਆਲ ਉਹਨਾਂ ਦੀ ਸੁਰਤ ਵਿੱਚ, ਉਹਨਾਂ ਦੇ ਦਿਮਾਗ ਵਿੱਚ ਹਰ ਵੇਲੇ ਚੱਲਦਾ ਰਹਿੰਦਾ ਸੀ।
ਜੋ ਪੱਟ ਆਈ ਤੋ ਰਾਖ ਸੋਹੇਲੇ,
ਜਿਹੜਾ ਕੋਈ ਪੱਟ ਸੂਰਮਾ ਮਹਾਰਾਜ ਜੀ ਕੋਲ ਭਰਤੀ ਹੋਣ ਆਉਂਦਾ, ਮਹਾਰਾਜ ਉਹਨੂੰ ਭਰਤੀ ਕਰ ਲੈਂਦੇ, ਉਹਨੂੰ ਮਾਇਆ ਤਨਖਾਹ ਦੇ ਕੇ, ਜਿਹਨੂੰ ਲੋੜ ਹੁੰਦੀ ਤਨਖਾਹ ਦੀ ਉਹਨੂੰ ਤਨਖਾਹ ਦਿੰਦੇ। ਜਿਹੜਾ ਕਹਿੰਦਾ ਨਹੀਂ ਮਹਾਰਾਜ ਸਾਨੂੰ ਤਨਖਾਹ ਨਹੀਂ ਚਾਹੀਦੀ, ਸਾਨੂੰ ਤਾਂ ਬਸ ਲੰਗਰ ਪਾਣੀ ਆਪ ਜੀ ਦੇ ਗੱਫਿਆਂ ਚੋਂ ਮਿਲਦਾ ਰਹੇ, ਲੰਗਰਾਂ ਚੋਂ, ਜਾਂ ਸਾਨੂੰ ਦੇਸੀ ਘਿਓ ਮਿਲੀ ਜਾਵੇ ਚਾਰਣ ਨੂੰ, ਜਾਂ ਮਹਾਰਾਜ ਜੀ ਅਸੀਂ ਕਸਰਤ ਆਦਿਕ ਕਰਨੀ ਆ, ਸਾਨੂੰ ਖੁਰਾਕ ਚਾਹੀਦੀ, ਮਾਇਆ ਨਹੀਂ ਚਾਹੀਦੀ। ਏਦਾਂ ਦੇ ਯੋਧੇ ਆਉਂਦੇ, ਜੋ ਜੋ ਜਿਸ ਨੂੰ ਚਾਹੀਦਾ ਕਲਗੀਧਰ ਜੀ ਕਿਸੇ ਸਿੱਖ ਨੂੰ ਕਮੀ ਨਾ ਰਹਿਣ ਦਿੰਦੇ, ਹਰ ਇੱਕ ਯੋਧੇ ਨੂੰ ਤਿਆਰ ਬਰ ਤਿਆਰ ਰੱਖਦੇ ਹਨ।
ਸੈਨ ਬਿਰਦਾਵਤ ਸੰਗਰ ਪਾਵਤ,
ਕਿਉਂਕਿ ਜੰਗ ਹੋਣੇ ਨੇ ਆਉਣ ਵਾਲੇ ਸਮੇਂ ਚ, ਇਸ ਕਰਕੇ ਮਹਾਰਾਜ ਜੀ ਫੌਜ ਦੀ ਗਿਣਤੀ ਵਧਾ ਰਹੇ ਨੇ, ਸੈਨਾ ਦੀ ਗਿਣਤੀ ਵਧਾ ਰਹੇ ਹਨ।
ਬੋਲਤ ਹੈ ਉਤਸਾਹਨ ਲੈ ਲੇ,
ਔਰ ਬੜਾ ਉਤਸ਼ਾਹ ਲੈ ਕੇ ਮਹਾਰਾਜ ਜੀ ਦੇ ਯੋਧੇ ਬਚਨ ਕਰਦੇ ਹਨ, ਗੱਲਾਂ ਕਰਦੇ ਹਨ।
ਕਬਿਤ ਗੁਰੂ ਕੀ ਸ਼ਰਨ ਪਏ ਦਾਰਦ ਹਰਨ ਬ੍ਰਿੰਦ,
ਕੀ ਗੱਲਾਂ ਕਰਦੇ ਆਪਸ ਵਿਚ ਸਿੱਖ, ਕਹਿੰਦੇ ਜਿਸ ਦਿਨ ਤੋਂ ਕਲਗੀਧਰ ਦੀ ਸ਼ਰਨ ਆਏ ਆ, ਸਾਡਾ ਦਲਿੱਦਰ ਦੂਰ ਹੋ ਗਿਆ, ਸਾਡੀ ਗਰੀਬੀ ਦੂਰ ਹੋ ਗਈ। ਇਉਂ ਗੱਲਾਂ ਕਰਦੇ ਸਿੱਖ ਆਪਸ ਵਿਚ, ਕਹਿੰਦੇ ਜਿਸ ਦਿਨ ਤੋਂ ਸਤਿਗੁਰਾਂ ਦੀ ਸ਼ਰਨ ਆਏ ਆ, ਦਾਰਦ ਦਾ ਮਤਲਬ ਹੁੰਦਾ ਗਰੀਬੀ, ਘਰ ਚ ਰੋਟੀ ਨਹੀਂ ਸੀ ਪੱਕਦੀ, ਇਹੋ ਜਿਹੇ ਹਾਲਾਤ ਸੀ ਲੋਕਾਂ ਦੇ, ਕਹਿੰਦੇ ਕਲਗੀਧਰ ਜੀ ਦੀ ਕਿਰਪਾ ਨਾਲ ਗਰੀਬੀ ਦੂਰ ਹੋ ਗਈ।
ਤਾਰਨ ਤਰਨ ਜਿਨਕੇ ਨਾ ਸਮ ਆਨ ਕੋ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਤਾਰਨ ਤਰਨ ਹਨ। ਤਾਰਨ ਤਰਨ ਮਤਲਬ ਤਾਰਨ ਵਾਲੇ ਜਹਾਜ਼ ਨੇ, ਜਿਨ੍ਹਾਂ ਦੇ ਸਮਾਨ ਕੋਈ ਦੂਸਰਾ ਨਹੀਂ, ਕਲਗੀਧਰ ਜੀ ਦੇ ਸਮਾਨ ਕੋਈ ਦੂਸਰਾ ਨਹੀਂ। ਕੋ ਹਰ ਸਮਾਨ ਨਹੀਂ ਰਾਜਾ, ਕੋ ਹਰ ਸਮਾਨ ਨਹੀਂ ਰਾਜਾ, ਕੋਈ ਸਾਹਿਬ ਵਰਗਾ ਰਾਜਾ ਹੈ ਹੀ ਨਹੀਂ, ਪਾਤਸ਼ਾਹ ਜੀ ਦਾ ਵਰਗਾ ਕੋਈ ਦੂਸਰਾ ਨਹੀਂ।
ਸੁਣ ਸੁਣ ਬਾਣੀਏ ਬਨਜ ਕੋ ਕਰਨ ਹਿਤ,
ਬੜੇ ਬੜੇ ਬਾਣੀਏ, ਜਦ ਉਹਨਾਂ ਨੂੰ ਪਤਾ ਲੱਗਾ ਵੀ ਆਨੰਦਪੁਰ ਸਾਹਿਬ ਵਪਾਰ ਬੜਾ ਚੱਲਦਾ, ਤੋ ਬਾਣੀਏ ਆਪਣੀਆਂ ਦੁਕਾਨਾਂ ਲੈ ਕੇ ਆਨੰਦਪੁਰ ਸਾਹਿਬ ਆ ਕੇ ਰਹਿਣ ਲੱਗ ਪਏ, ਉੱਥੇ ਦੁਕਾਨਾਂ ਪਾ ਲਈਆਂ ਬਾਣੀਆਂ ਨੇ।
ਵਖਰ ਮਹਾਨ ਤਨ ਪਾਵਤ ਦੁਕਾਨ ਕੋ,
ਕਹਿੰਦੇ ਦੁਕਾਨਾਂ ਵੀ ਕਾਹਦੀਆਂ, ਵੀ ਵੱਡੇ ਵੱਡੇ ਦੁਕਾਨਾਂ ਵਿੱਚ ਵਖਰ ਭਰ ਲਿਆ ਸੌਦਾ ਨੱਕੋ ਨੱਕ, ਵੀ ਇੱਥੇ ਤਾਂ ਵੇਖੀ ਜਾਣਾ ਹੈ ਜਿੰਨਾ ਪਾਵਾਂਗੇ ਸੌਦਾ, ਦੁਕਾਨਾਂ ਭਰੀਆਂ ਪਈਆਂ ਨੇ ਸੌਦੇ ਨਾਲ, ਜਿਹੜੇ ਜਿਹੜੇ ਸੌਦੇ ਦੀ ਜਿਸ ਦੀ ਵੀ ਦੁਕਾਨ ਹੈ।
ਸਿੱਖ ਸਮੁਦਾਇ ਬਸ ਲਾਭ ਕੋ ਵਿਸਾਲ ਜਾਨ,
ਬੜੇ ਗੁਰਸਿੱਖ ਵੀ ਆ ਕੇ ਆਨੰਦਪੁਰ ਸਾਹਿਬ ਚ ਵਸਣ ਲੱਗੇ, ਵੀ ਇੱਥੇ ਬੜਾ ਲਾਭ ਹੈ, ਵਪਾਰ ਦੇ ਵਿੱਚ ਬੜਾ ਲਾਭ ਹੁੰਦਾ, ਬੜੇ ਬੜੇ ਸਿੱਖ ਵੀ ਵਪਾਰ ਕਰਦੇ, ਵਪਾਰੀ ਦੁਕਾਨਾਂ ਵਾਲੇ, ਉਹਨਾਂ ਨੇ ਵੀ ਆ ਕੇ ਆਪਣੀਆਂ ਦੁਕਾਨਾਂ ਆਨੰਦਪੁਰ ਸਾਹਿਬ ਚ ਪਾ ਲਈਆਂ।
ਦਰਸ਼ਨ ਪ੍ਰਭੂ ਅਰ ਜੀਵਾ ਗੁਜ਼ਰਾਨ ਕੋ,
ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਨਾਲੇ ਉਪਜੀਵਕਾ ਵੀ ਚੱਲਦੀ, ਕਹਿੰਦੇ ਨਾਲੇ ਪੁੰਨ, ਨਾਲੇ ਫਲੀਆਂ, ਨਾਲੇ ਰੋਜੀ ਰੋਟੀ ਚੱਲਦੀ ਆ ਸਾਡੀ ਇੱਥੇ, ਨਾਲੇ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ।
ਤਾਰੇ ਮਨ ਕਾਮਨਾ ਕੋ ਤਾਮਨ ਬਣਾਏ,
ਔਰ ਮਨ ਚ ਕਾਮਨਾ ਧਾਰ ਕੇ ਰਹਿੰਦੇ, ਜਿਹੜੀ ਜਿਹੜੀ ਕਿਸੇ ਦੀ ਕਾਮਨਾ ਹੁੰਦੀ ਪੂਰੀ ਹੋ ਰਹੀ ਹੈ, ਘਰ ਬਣਾ ਬਣਾ ਕੇ ਆਨੰਦਪੁਰ ਸਾਹਿਬ ਚ ਵਸ ਰਹੇ ਹਨ।
ਦੁੱਖ ਕੀ ਨਾ ਗਮ ਪਾਏ ਮਹਾ ਸੁਖਵਾਨ ਕੋ,
ਦੁੱਖ ਦੀ ਗਮ ਤਾਂ ਹੀ ਕੋਈ ਨੀ, ਸੁੱਖ ਹੀ ਸੁੱਖ ਆਨੰਦਪੁਰ ਸਾਹਿਬ ਚ, ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਵਰਤ ਰਿਹਾ। ਜਿਹਨੂੰ ਕੋਈ ਦੁੱਖ ਤਕਲੀਫ ਮਾੜੀ ਮੋਟੀ ਹੁੰਦੀ, ਝੱਟ ਕਲਗੀਧਰ ਜੀ ਦੇ ਚਰਨਾਂ ਚ ਜਾਂਦੇ, ਮਹਾਰਾਜ ਜੀ ਦੀ ਦਇਆ ਨਾਲ ਦੁੱਖ ਦੂਰ ਹੋ ਜਾਂਦੇ ਹਨ।
ਆਈ ਨਵੋ ਨਿਧ ਸਭ ਕਾਰਜ ਕੋ ਕਰੇ ਸਿੱਧ,
ਕਹਿੰਦੇ ਨੌ ਨਿਧਾਂ ਆ ਗਈਆਂ ਆਨੰਦਪੁਰ ਸਾਹਿਬ ਚ, ਸਾਰੇ ਕਾਰਜ, ਕਿਸੇ ਦਾ ਕੰਮ ਰੁਕਦਾ ਹੀ ਨੀਗਾ, ਜਿਹੜਾ ਆਨੰਦਪੁਰ ਸਾਹਿਬ ਆਉਂਦਾ ਉਹ ਕਿਸੇ ਦਾ ਕਾਰਜ ਅਟਕਦਾ ਹੀ ਨਹੀਂ ਹੈ, ਸਾਰਿਆਂ ਦੇ ਕਾਰਜ ਸਿੱਧ ਹੋ ਰਹੇ ਹਨ।
ਰਿੱਧ ਪਈ ਘਰ ਘਰ ਕਮੀ ਹੈ ਨਾ ਕਾਹੇ ਕੀ,
ਘਰ ਘਰ ਵਿੱਚ ਰਿੱਧੀਆਂ ਸਿੱਧੀਆਂ ਵਸ ਗਈਆਂ ਕਲਗੀਧਰ ਜੀ ਦੀ ਕਿਰਪਾ ਨਾਲ, ਕਿਸੇ ਘਰ ਚ ਕਮੀ ਰਹੀ ਨਹੀਂ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਸਤਿਗੁਰੂ ਜੀ ਦੇ ਘਰ ਵਿੱਚ ਕਮੀ ਹੈ ਹੀ ਨਹੀਂ। ਗੁਰੂ ਖਾਲਸਾ ਜੀ, ਇੱਥੇ ਤਾਂ ਕੜਾ ਪ੍ਰਸ਼ਾਦ ਦੀ ਦੇਗ ਲੈਂਦੇ ਹੋਈਏ, ਲੰਗਰ ਵਿੱਚ ਪ੍ਰਸ਼ਾਦਾ ਲੈਂਦੇ ਸਬਜ਼ੀ ਭਾਜੀ, ਤੇ ਅਸੀਂ ਥੋੜਾ ਨਹੀਂ ਕਹਿੰਦੇ ਵੀ ਥੋੜਾ ਦਿਓ, ਥੋੜੇ ਦੀ ਬਜਾਏ ਸਵਾਇਆ ਸ਼ਬਦ ਵਰਤਿਆ ਜਾਂਦਾ, ਵੀ ਸਵਾਇਆ ਗੱਫਾ, ਜਿਹੜਾ ਦੇਣ ਵਾਲਾ ਉਹ ਸਮਝ ਜਾਂਦਾ ਵੀ ਘੱਟ ਦੇਣਾ, ਸਵਾਏ ਦਾ ਮਤਲਬ ਥੋੜਾ ਨਹੀਂ ਕਹਿੰਦੇ। ਜੇ ਕੋਈ ਪ੍ਰਾਤ ਹੋਣਾ, ਅੱਜ ਕੱਲ ਤਾਂ ਅਸੀਂ ਕਹਿ ਦਿੰਦੇ ਹੱਥ ਨਾਲ ਇਸ਼ਾਰਾ ਕਰਕੇ ਥੋੜਾ, ਪ੍ਰਾਤਨ ਸਿੰਘ ਗਲ ਪੈ ਜਾਂਦੇ ਸੀ, ਉਹ ਕਹਿੰਦੇ ਥੋੜਾ ਥੋੜਿਆਂ ਕੋਲੋਂ ਲਓ, ਇੱਥੇ ਤਾਂ ਦਾਤੇ ਨੇ ਸਤਿਗੁਰੂ, ਤੇ ਦਾਤਿਆਂ ਦੇ ਕੋਲੋਂ ਸਵਾਇਆ ਹੀ ਮਿਲਦਾ, ਬਹੁਤਾ ਹੀ ਮਿਲਦਾ, ਬਹੁਤਾ ਕਹੀਏ ਬਹੁਤਾ ਹੋਏ, ਸਾਹਿਬ ਮੇਰਾ ਸਦਾ ਸਦਾ ਉਹ ਸਦਾ ਸਦਾ ਦਾਤਾਂ ਦੇਣ ਵਾਲੇ ਦਾਤਾਰ ਹਨ। ਇਸ ਕਰਕੇ ਇੱਥੇ ਨਹੀਂ ਥੋੜਾ, ਇੱਥੇ ਜੇ ਕਿਣਕਾ ਵੀ ਮਿਲੇ ਤੇ ਉਹਦੇ ਵਿੱਚ ਵੀ ਬੇਅੰਤ ਬਰਕਤਾਂ ਹੁੰਦੀਆਂ। ਕਿਸੇ ਨੂੰ ਕਿਣਕਾ ਵੀ ਮਿਲੇ ਤੇ ਉਹਦੇ ਵਿੱਚ ਵੀ ਬੇਅੰਤ ਬਰਕਤਾਂ ਨੇ। ਇਸ ਕਰਕੇ ਕਹਿੰਦੇ ਘਰ ਘਰ ਵਿੱਚ ਰਿੱਧੀਆਂ ਸਿੱਧੀਆਂ ਵਰਤ ਰਹੀਆਂ ਹਨ, ਕਿਸੇ ਘਰ ਚ ਕੋਈ ਕਮੀ ਨਹੀਂ ਰਹੀ। ਸਤਿਗੁਰੂ ਕਲਗੀਧਰ ਜੀ ਦੀ ਕਿਰਪਾ ਦੇ ਨਾਲ ਘਰ ਘਰ ਵਿੱਚ ਨੌ ਨਿੱਧਾਂ ਵਸਦੀਆਂ ਹਨ।
ਬਸੇ ਬੁੱਧੀਮਾਨ ਗੁਣ ਸੰਗ੍ਰਹਿ ਕੀ ਹੀ ਚਾਹ ਜਾਨ।
ਬੜੇ ਬੜੇ ਬੁੱਧੀਮਾਨ ਲੋਕ, ਸਿਆਣੇ ਸਿਆਣੇ ਲੋਕ ਆਨੰਦਪੁਰ ਸਾਹਿਬ ਚ ਆ ਕੇ ਵਸ ਰਹੇ, ਜਿਨ੍ਹਾਂ ਦੀ ਇੱਛਾ ਹੈ ਕਿ ਕਲਗੀਧਰ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ ਸੰਗਤ ਕਰਕੇ ਗੁਣ ਗ੍ਰਹਿਣ ਕਰਨੇ ਨੇ, ਗੁਣ ਲੈਣੇ ਹਨ ਸਤਿਗੁਰਾਂ ਦੇ ਚਰਨਾਂ ਚੋਂ ਜਿੰਨੇ ਮਿਲ ਜਾਣ। ਔਗਣ ਛੱਡਣੇ ਨੇ, ਗੁਣ ਗ੍ਰਹਿਣ ਕਰਨੇ ਨੇ। ਇਹੀ ਗੁਰਮਤਿ ਦੀ ਖੇਡ ਹੈ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਔਗਣ ਛੱਡਦੇ ਜਾਣਾ, ਗੁਣ ਗ੍ਰਹਿਣ ਕਰਨੇ ਨੇ। ਤੇ ਏਦਾਂ ਗੁਣਾਂ ਨੂੰ ਗ੍ਰਹਿਣ ਕਰਨ ਦੀ ਕਾਂਖਾ ਰੱਖ ਕੇ ਆਉਣ ਵਾਲੇ ਵੀ ਬਹੁਤ ਸਿੱਖ ਨੇ।
ਸੁਣ ਸੁਣ ਕਾਨ ਆਨ ਆਨ ਥਿਤ ਤਾਹੇ ਕੀ।
ਜਿਹੜਾ ਵੀ ਸਤਿਗੁਰੂ ਜੀ ਦੀ ਵਡਿਆਈ ਸੁਣਦਾ, ਅਨਮਤਾਂ ਦੇ ਲੋਕ ਵੀ, ਜਿਹੜੇ ਸਹਿਜਧਾਰੀ ਲੋਕ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲੇ, ਉਹ ਵੀ ਆਨੰਦਪੁਰ ਸਾਹਿਬ ਆਉਂਦੇ, ਕਲਗੀਧਰ ਜੀ ਦੇ ਦਰਸ਼ਨ ਕਰਦੇ ਤੇ ਗੁਰਸਿੱਖੀ ਧਾਰਨ ਕਰਦੇ ਹਨ।
ਨਵੇਂ ਨਿਤ ਮੰਗਲ ਉਮੰਗ ਸੰਗ ਨਾਰੀ ਨਰ।
ਕਹਿੰਦੇ ਨਵੇਂ ਨਵੇਂ ਨਿਤ ਮੰਗਲ, ਨਵੇਂ ਨਵੇਂ ਆਨੰਦ, ਨਵੀਆਂ ਨਵੀਆਂ ਹੀ ਖੁਸ਼ੀਆਂ ਆਨੰਦਪੁਰ ਸਾਹਿਬ ਦੇ ਵਿੱਚ ਨਿਤ ਨਵੀਆਂ ਹੀ ਖੁਸ਼ੀਆਂ ਵਰਤਦੀਆਂ ਹਨ।
ਰੰਗ ਰੰਗ ਕੋਤਕ ਬਿਲੰਦ ਉਤਸ਼ਾਹ ਕੀ।
ਰੰਗ ਰੰਗ ਦੇ ਕੌਤਕ ਹੋ ਰਹੇ ਨੇ, ਅਨੇਕਾਂ ਤਰ੍ਹਾਂ ਦੇ ਉਤਸ਼ਾਹ ਤੇ ਉਤਸ਼ਵ ਹੋ ਰਹੇ ਆਨੰਦਪੁਰ ਸਾਹਿਬ ਵਿੱਚ।
ਅਧਿਕ ਆਨੰਦਪੁਰ ਪਇਓ ਹੈ ਆਨੰਦਪੁਰ।
ਕਹਿੰਦੇ ਆਨੰਦਪੁਰ ਸਾਹਿਬ ਦੇ ਵਿੱਚ ਅਧਿਕ ਆਨੰਦ ਹੋਇਆ। ਆਨੰਦਪੁਰ ਸਾਹਿਬ ਨਗਰ ਹੈ ਤੇ ਆਨੰਦਪੁਰ ਸਾਹਿਬ ਵਿੱਚ ਆਨੰਦ ਹੀ ਆਨੰਦ ਵਰਤ ਰਿਹਾ।
ਸ੍ਰੀ ਗੋਬਿੰਦ ਸਿੰਘ ਜੀ ਬਸਾਇਓ ਬ੍ਰਿੰਦ ਚਾਹ ਕੀ।
ਕਲਗੀਧਰ ਜੀ ਦੀ ਚਾਹਨਾ ਆਨੰਦਪੁਰ ਸਾਹਿਬ ਖੂਬ ਵਸੇ, ਸੰਘਣਾ ਵਸੇ, ਇੱਥੇ ਬੇਅੰਤ ਗੁਰੂ ਕੇ ਸਿੱਖਾਂ ਦੀ ਆਬਾਦੀ ਹੋਵੇ, ਇਹ ਕਾਂਖਾ ਮਹਾਰਾਜ ਜੀ ਪੂਰੀ ਕਰ ਰਹੇ। ਆਨੰਦਪੁਰ ਸਾਹਿਬ ਚ ਖੂਬ ਆਬਾਦੀ ਵੱਧ ਰਹੀ ਹੈ, ਸੰਗਤ ਦਾ ਨਿਵਾਸ ਹੋ ਰਿਹਾ, ਨਿਤ ਨਵੇਂ ਘਰ ਬਣ ਰਹੇ ਨੇ, ਦੁਕਾਨਾਂ ਬਣ ਰਹੀਆਂ ਨੇ, ਬਾਜ਼ਾਰ ਬਣ ਰਹੇ ਹਨ ਕਲਗੀਧਰ ਜੀ ਦੀ ਕਿਰਪਾ ਨਾਲ।
ਜੈਸੇ ਸ਼ਾਮ ਕੰਨ ਲਾਰ ਮਥੁਰਾ ਮੈਂ ਸ਼ਤਰੂ ਹਨ।
ਹੁਣ ਉਦਾਹਰਣ ਦਿੰਦੇ ਮਹਾਂ ਕਵੀ, ਕਵੀ ਨੇ ਉਪਮਾ ਦੇਣੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਉਪਮਾ ਅਲੰਕਾਰ। ਉਪਮਾ ਅਲੰਕਾਰ ਵੀ ਉਪਮਾ ਦੇ ਕੇ ਆਪਣੀ ਗੱਲ ਕਹਿਣੀ। ਉਪਮਾ ਦਿੰਦੇ ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਜਦੋਂ ਮਥੁਰਾ ਵਿੱਚ ਆ ਕੇ ਲੜੇ ਤੇ ਕੰਸ ਨੂੰ ਮਾਰਿਆ, ਤੇ ਕੰਸ ਨੂੰ ਮਾਰ ਕੇ
ਪਾਏ ਵਿਜੈ ਲਕਸ਼ਮੀ ਬਸਾਈ ਜਾਏ ਦੁਆਰਕਾ।
ਵਿਜੈ ਲਕਸ਼ਮੀ ਪ੍ਰਾਪਤ ਕਰਕੇ, ਕੰਸ ਨੂੰ ਮਾਰ ਕੇ ਮਥੁਰਾ ਜਿੱਤ ਕੇ ਤੇ ਜਾ ਕੇ ਦੁਆਰਕਾ ਨਗਰੀ ਵਸਾਈ ਗੁਜਰਾਤ ਵਿੱਚ। ਗੁਜਰਾਤ ਵਿੱਚ ਜਾ ਕੇ ਦੁਆਰਕਾ ਨਗਰੀ, ਜਿੱਥੋਂ ਦੇ ਪਿਆਰੇ ਭਾਈ ਮੋਹਕਮ ਸਿੰਘ ਜੀ ਸਨ, ਭਾਈ ਮੋਹਕਮ ਸਿੰਘ ਜੀ ਦੁਆਰਕਾ ਨਗਰੀ ਦੇ ਸੀ, ਸਮੁੰਦਰ ਦੇ ਵਿੱਚ ਦੁਆਰਕਾ ਬੇਟ, ਉੱਥੇ ਦੁਆਰਕਾ ਅਧੀਸ਼ ਦਾ ਬੜਾ ਵੱਡਾ ਮੰਦਿਰ ਵੀ ਆ ਬਾਹਰ ਸਮੁੰਦਰ ਦੇ ਕੰਢੇ। ਸਮੁੰਦਰ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਉੱਥੇ ਪਿਆਰੇ ਭਾਈ ਮੋਹਕਮ ਸਿੰਘ ਸਾਹਿਬ ਜੀ ਦਾ ਜਨਮ ਸਥਾਨ ਵੀ ਹੈ ਦੁਆਰਕਾ। ਕਹਿੰਦੇ ਜਿੱਤ ਕੇ ਨਾ ਮਥੁਰਾ ਨੂੰ ਭਗਵਾਨ ਕ੍ਰਿਸ਼ਨ ਜੀ ਨੇ, ਫਿਰ ਜਾ ਕੇ ਵਿਜੈ ਲਕਸ਼ਮੀ ਪ੍ਰਾਪਤ ਕਰਕੇ ਦੁਆਰਕਾ ਨਗਰੀ ਵਸਾਈ।
ਜੈਸੇ ਰਾਮ ਚੰਦ ਤਾਰ ਪ੍ਰਕਰਮ ਬਿਲੰਦ ਲੰਕ।
ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਲੰਕਾ ਨੂੰ ਫਤਿਹ ਕਰਕੇ ਰਾਵਣ ਨੂੰ ਮਾਰ ਕੇ,
ਰਾਵਣ ਨਿਕੰਦ ਕਰ ਔਦ ਕੀ ਸੰਭਾਰ ਕਾ।
ਰਾਵਣ ਨੂੰ ਮਾਰ ਕੇ ਆ ਕੇ ਅਯੁੱਧਿਆ ਨਗਰੀ ਦੀ ਸੰਭਾਲ ਕੀਤੀ, ਅਯੁੱਧਿਆ ਨਗਰੀ ਨੂੰ ਵਸਾਇਆ।
ਜੈਸੇ ਪਰਹੂਤ ਹੱਥ ਦੈਂਤਨ ਕੇ ਪੂਤ ਗਨ।
ਪਰਹੂਤ ਕਹਿੰਦੇ ਨੇ ਦੇਵਤੇ ਇੰਦਰ ਨੂੰ, 33 ਕਰੋੜ ਦੇਵਤਿਆਂ ਦਾ ਰਾਜਾ ਹੈ ਇੰਦਰ। ਕਹਿੰਦੇ ਜਿਵੇਂ ਦੈਂਤਾਂ ਨੂੰ ਮਾਰ ਕੇ ਇੰਦਰ ਨੇ ਦੁਬਾਰਾ ਆ ਕੇ ਆਪਣੇ ਅੰਦਰ ਪੂਰੀ ਸਵਰਗ ਨੂੰ ਵਸਾਇਆ।
ਬਹਰੋ ਵਸਾਏ ਦੇਵ ਲੋਕ ਸੁਖ ਕਾਰਕਾ,
ਉਹਨੇ ਦੁਬਾਰਾ ਆ ਕੇ ਦੇਵ ਲੋਕ ਨੂੰ ਸਵਰਗ ਪੂਰੀ ਨੂੰ ਵਸਾਇਆ ਸੀ।
ਤੈਸੇ ਸ਼੍ਰੀ ਗੋਬਿੰਦ ਸਿੰਘ ਪਾਵ ਟਾਕੋ ਜੀਤ ਜੰਗ,
ਇਸੇ ਤਰ੍ਹਾਂ ਉਦਾਹਰਣ ਦੇ ਕੇ ਉੱਪਰਲੀਆਂ ਉਪਮਾਵਾਂ ਦੇ ਕੇ ਕਹਿੰਦੇ ਤੈਸੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੌਂਟਾ ਸਾਹਿਬ ਨਗਰ ਨੂੰ ਜਿੱਤ ਕੇ ਭੰਗਾਣੀ ਦਾ ਜੰਗ ਜਿੱਤ ਕੇ
ਆਨਕੇ ਆਨੰਦਪੁਰ ਬਸ ਦੇਸ਼ ਚਾਰੁਕਾ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨਗਰ ਨੂੰ ਦੁਬਾਰਾ ਨਵੇਂ ਸਿਰਿਓ ਖੂਬ ਵਸਾਇਆ। ਆਨੰਦਪੁਰ ਸਾਹਿਬ ਦੀ ਆ ਕੇ ਸਤਿਗੁਰਾਂ ਨੇ ਸੰਭਾਲ ਕੀਤੀ।
ਸੋਰਠਾ ਬਸੇ ਨਾਰ ਨਰ ਬ੍ਰਿੰਦ, ਲਿਓ ਆਨੰਦ ਬਿਲੰਦ ਸਭ।
ਆਨੰਦਪੁਰ ਸਾਹਿਬ ਚ ਬੇਅੰਤ ਨਰ ਨਾਰੀਆਂ ਵਸ ਰਹੇ ਨੇ, ਸਭ ਦੇ ਅੰਦਰ ਆਨੰਦ ਵਰਤ ਰਿਹਾ। ਆਨੰਦਪੁਰ ਸਾਹਿਬ ਦੇ ਵਿੱਚ ਸਦਾ ਹੀ ਆਨੰਦ ਵਰਤ ਰਿਹਾ। ਸਤਿਗੁਰੂ ਜੀ ਦਾ ਸਮਕਾਲੀ ਕਵੀ ਇਹ ਬਚਨ ਲਿਖਦਾ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਆਨੰਦ ਦਾ ਵਾਜਾ। 52 ਕਵੀਆਂ ਚੋਂ ਮਹਾਰਾਜ ਜੀ ਦਾ ਕਵੀ ਹੈ ਚੰਦਨ, ਉਹ ਕਹਿੰਦਾ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲ ਦੀਏ ਨਰ ਨਾਹਾਂ ਦੀ। ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਦਾ ਵਾਜਾ ਨਿਤ ਵੱਜਦਾ। ਜਿਸ ਆਨੰਦ ਦੇ ਵਾਜੇ ਨੂੰ ਸੁਣ ਕੇ ਦੇਵਪੁਰੀ ਵਿੱਚ ਬੈਠੇ ਰਾਜੇ ਇੰਦਰ ਦੀ ਵੀ ਸੁਧ ਭੁੱਲ ਜਾਂਦੀ। ਉਹ ਕਹਿੰਦਾ ਇੰਨਾ ਆਨੰਦ ਤਾਂ ਮੇਰੇ ਸਵਰਗ ਚ ਨਹੀਂ, ਜਿੰਨਾ ਆਨੰਦ ਕਲਗੀਧਰ ਦੀ ਨਗਰੀ ਆਨੰਦਪੁਰ ਸਾਹਿਬ ਚ ਵਰਤ ਰਿਹਾ ਹੈ। ਤੋ ਐਸੇ ਆਨੰਦਪੁਰ ਸਾਹਿਬ ਨਗਰ ਚ ਵਸਣ ਵਾਲੇ ਨਰ ਨਾਰੀਆਂ ਆਨੰਦ ਸਹਿਤ ਹਨ।
ਦੋਹਾ ਕੀਨ ਮੁਕੰਦ ਸ਼੍ਰੀ ਮੁਖ ਤੇ ਇਮ ਲਿਖਿਓ ਤਬ।
ਕਲਗੀਧਰ ਜੀ ਨੇ ਆਪਣੀ ਪਾਵਨ ਬਾਣੀ ਬਚਿੱਤਰ ਨਾਟਕ ਬਾਣੀ ਵਿੱਚ ਦੋਹਰਾ ਲਿਖਿਆ, ਜਿਸ ਦੋਹਰੇ ਵਿੱਚ ਮਹਾਰਾਜ ਜੀ ਨੇ ਇਸ ਸਾਰੀ ਵਾਰਤਾ ਦਾ ਜ਼ਿਕਰ ਕੀਤਾ। ਕਲਗੀਧਰ ਜੀ ਦੀ ਆਪਣੀ ਜੀਵਨੀ ਹੈ ਬਚਿੱਤਰ ਨਾਟਕ, ਜੋ ਖੁਦ ਸਤਿਗੁਰੂ ਜੀ ਨੇ ਆਪਣੀ ਕਲਮ ਨਾਲ ਸਵੈ ਇੱਕੋ ਇੱਕ ਸੰਸਾਰ ਵਿੱਚ ਮਹਾਂਪੁਰਖ ਨੇ, ਇੱਕੋ ਇੱਕ ਅਵਤਾਰੀ ਪੁਰਖ ਨੇ ਇਸ ਸੰਸਾਰ ਵਿੱਚ, ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਖੁਦ ਆਪਣੀ ਕਲਮ ਨਾਲ ਲਿਖੀ ਹੈ, ਤਾਂ ਉਹ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਬੜੇ ਬੜੇ ਅਵਤਾਰੀ ਮਹਾਂਪੁਰਖ ਹੋਏ, ਉਹਨਾਂ ਦੀਆਂ ਜੀਵਨੀਆਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਅਨੁਆਈਆਂ ਨੇ ਲਿਖੀਆਂ ਨੇ, ਪਰ ਕਲਗੀਧਰ ਜੀ ਨੇ ਆਪਣੀ ਜੀਵਨੀ ਖੁਦ ਆਪ ਆਪਣੀ ਕਲਮ ਨਾਲ ਲਿਖੀ ਹੈ। ਉਹਦੇ ਵਿੱਚ ਬਚਨ ਲਿਖਦੇ ਨੇ, ਦੋਹਰਾ ਉਚਾਰਦੇ ਹਨ,
ਸ਼੍ਰੀ ਮੁਖ ਵਾਕ ਦੋਹਰਾ, ਜੁੱਧ ਜੀਤ ਆਏ ਜਬੇ ਟਿਕੇ ਨ ਤਿੰਨ ਪੁਰ ਪਾਵ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਦੋਂ ਜੁੱਧ ਜਿੱਤ ਕੇ ਆਏ ਭੰਗਾਣੀ ਦਾ ਪੌਂਟਾ ਸਾਹਿਬ ਦਾ, ਤੇ ਫਿਰ ਪਾਤਸ਼ਾਹ ਦਾ ਪੌਂਟਾ ਸਾਹਿਬ ਮਹਾਰਾਜ ਜੀ ਦੇ ਚਰਨ ਨਹੀਂ ਟਿਕੇ, ਕਲਗੀਧਰ ਕਹਿੰਦੇ ਫਿਰ ਉੱਥੇ ਅਸੀਂ ਬਹੁਤਾ ਨਿਵਾਸ ਨਹੀਂ ਕੀਤਾ। ਪੌਂਟਾ ਸਾਹਿਬ ਵਿੱਚ ਜੰਗ ਜਿੱਤ ਕੇ
ਕਹਾ ਲੂਰ ਮੈਂ ਬਾਂਦੇ ਆਨ ਆਨੰਦਪੁਰ ਗਾਵ।
ਕਹਿਲੂਰ ਰਿਆਸਤ ਵਿੱਚ ਆ ਕੇ ਆਨੰਦਪੁਰ ਸਾਹਿਬ ਨਗਰ ਅਸੀਂ ਬੰਨਿਆ। ਬੰਨਣ ਦਾ ਮਤਲਬ ਇਹ ਵੀ ਨਵਾਂ ਵਸਾਇਆ, ਵਸਿਆ ਤਾਂ ਨੌਵੇਂ ਪਾਤਸ਼ਾਹ ਦੇ ਵੇਲੇ ਦਾ, ਨੌਵੇਂ ਪਾਤਸ਼ਾਹ ਨੇ ਵਸਾਇਆ। ਕਲਗੀਧਰ ਨੇ ਕੀ ਬੰਨਿਆ, ਆ ਕੇ ਕਿਲੇ ਬਣਾਏ, ਨਵੇਂ ਨਵੇਂ ਬਾਜ਼ਾਰ ਬਣਵਾਏ, ਵਪਾਰੀਆਂ ਦੀਆਂ ਦੁਕਾਨਾਂ ਖੁੱਲੀਆਂ, ਨਵੇਂ ਘਰ ਹੋਰ ਬਣਵਾਏ। ਇਸ ਕਰਕੇ ਇਹਨੂੰ ਕਹਿੰਦੇ ਨੇ ਬੰਨਣਾ, ਕਿ ਕਿਲੇ ਬੰਨੇ, ਕਿਲੇ ਬਣਾਏ ਮਹਾਰਾਜ ਜੀ ਨੇ। ਤਕਰੀਬਨ 7 ਕਿਲੇ, ਆਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ, ਹੌਲਗੜ੍ਹ, ਅਗਮਗੜ੍ਹ, ਤਾਰਾਗੜ੍ਹ, ਇਉਂ ਪਾਤਸ਼ਾਹ ਜੀ ਨੇ ਕਿਲਿਆਂ ਦੀ ਰਚਨਾ ਕੀਤੀ ਹੈ। ਹਾਂਜੀ,
ਕਬਿਤ ਹੀਰਤ ਸਵੇਰ ਕੋ ਅਰੁੜਤ ਅਖੇਰ ਕੋ।
ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵੇਰ ਦੇ ਸਮੇਂ ਦੀਵਾਨ ਲਾ ਕੇ ਉਪਰੰਤ ਸ਼ਿਕਾਰ ਤੇ ਜਾਂਦੇ ਹਨ।
ਅਨੀਕਲੇ ਬਡੇਰ ਕੋ ਅਨਿਕ ਬਨ ਗਾਹੀ,
ਫੌਜ ਲੈ ਕੇ ਜਾਂਦੇ ਨਾਲ। ਅਨੀਕ, ਅਨੀਕ ਮਤਲਬ ਅਨੀ ਨਾਮ ਹੁੰਦਾ ਫੌਜ ਦਾ, ਫੌਜ ਨਾਲ ਲੈਂਦੇ ਬੜੀ ਵੱਡੀ, ਤੇ ਅਨਕ ਬਨ ਗਾਹੀ ਬਹੁਤ ਸਾਰੇ ਜੰਗਲਾਂ ਨੂੰ ਗਾਉਂਦੇ, ਜੰਗਲਾਂ ਵਿੱਚ ਵਿਚਰਦੇ, ਸ਼ਿਕਾਰ ਖੇਡਦੇ। ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਸ਼ਿਕਾਰ ਬਹੁਤ ਹੁੰਦਾ ਸੀ, ਕਿਉਂਕਿ ਜੰਗਲ ਸੀ ਚਾਰੇ ਪਾਸੇ। ਤੋ ਪਾਤਸ਼ਾਹ ਜੀ ਸ਼ਿਕਾਰ ਖੇਡਣ ਜਾਂਦੇ ਹਨ।
ਧੁੰਦ ਭਜਤ ਬਾਡੀ ਬੰਬ ਸੋ ਗਜਤ
ਨਗਾਰਿਆਂ ਤੇ ਚੋਭਾਂ ਵੱਜਦੀਆਂ ਹਨ ਨਗਾਰੇ ਗਰਜਵੀ ਆਵਾਜ਼ ਵਿੱਚ ਗਜਦੇ ਆਨੰਦਪੁਰ ਸਾਹਿਬ ਦੇ ਵਿੱਚ ਸੁਣਨ ਵਾਲਿਆਂ ਯੋਧਿਆਂ ਅੰਦਰ ਉਤਸ਼ਾਹ ਜਾਗਦਾ ਹੈ
ਉਤਸ਼ਾਹ ਸੋ ਸਜਤ ਸੁਨ ਸੂਰਮਾ ਉਮਾਹੀ
ਜਦੋਂ ਨਗਾਰੇ ਤੇ ਚੋਬ ਵੱਜਦੀ ਪਤਾ ਲੱਗ ਜਾਂਦਾ ਯੋਧਿਆਂ ਨੂੰ ਵੀ ਅੱਜ ਸ਼ਿਕਾਰ ਤੇ ਜਾਣਾ ਕਿਉਂਕਿ ਨਗਾਰੇ ਦਾ ਵੀ ਸਮਾਂ ਹੁੰਦਾ ਵੀ ਕਿਹੜੇ ਸਮੇਂ ਨਗਾਰਾ ਵੱਜਿਆ ਉਹਦੇ ਤੇ ਚੋਬ ਵੱਜੀ ਆ ਉੱਤੋਂ ਅੰਦਾਜ਼ਾ ਹੋ ਜਾਂਦਾ ਸੀ ਫੌਜ ਨੂੰ ਵੀ ਹੁਣ ਅੰਮ੍ਰਿਤ ਵੇਲੇ ਉੱਠਣ ਦਾ ਨਗਾਰਾ ਹੁਣ ਅਰਦਾਸ ਹੋਣ ਲੱਗੀ ਆ ਉਹਦਾ ਨਗਾਰਾ ਵੱਜਿਆ ਹੈ ਲੰਗਰ ਦਾ ਨਗਾਰਾ ਵੱਜਿਆ ਹੈ ਚੜ੍ਹਾਈ ਕਰਨੀ ਆ ਹੱਲਾ ਬੋਲਣਾ ਉਹਦਾ ਨਗਾਰਾ ਵੱਜਿਆ ਘੋੜਿਆਂ ਨੂੰ ਦਾਣਾ ਵੰਡਣ ਦਾ ਸਮਾਂ ਹੁੰਦਾ ਜਦੋਂ ਉਦੋਂ ਨਗਾਰਾ ਵੱਜਦਾ ਜਦੋਂ ਜਲ ਪਾਣੀ ਵਰਤਾਉਣਾ ਹੁੰਦਾ ਕੋਈ ਸਮੁੰਦਰ ਵਰਤਾਉਣਾ ਸਾਰੀ ਫੌਜ ਨੂੰ ਉਦੋਂ ਵੀ ਨਗਾਰਾ ਵੱਜਦਾ ਵੀ ਆ ਕੇ ਭਾਈ ਤੁਸੀਂ ਸਮੁੰਦਰ ਛਕੋ ਪ੍ਰਸ਼ਾਦਾ ਛਕੋ ਇਹ ਮਰਿਆਦਾ ਸੀ ਮਹਾਰਾਜ ਜੀ ਦੀ ਫੌਜ ਦੀ ਕਿਉਂਕਿ ਇਕੱਲੇ ਅੱਜ ਵਾਂਗੂ ਤਾਂ ਥੋੜ੍ਹੀ ਸਾਧਨ ਸੀ ਵੀ ਸਪੀਕਰ ਲਾ ਕੇ ਆਵਾਜ਼ ਮਾਰ ਦੇਣੀ ਵੀ ਆ ਜਾਓ ਨਗਾਰੇ ਨਾਲ ਹੀ ਸਾਰੀ ਫੌਜ ਜਿਹੜੀ ਸੀ ਉਹ ਸੁਣ ਕੇ ਤਿਆਰ ਬਰ ਤਿਆਰ ਹੋ ਜਾਂਦੀ ਜਦੋਂ ਨਗਾਰਾ ਵੱਜਦਾ ਪਤਾ ਲੱਗ ਜਾਂਦਾ ਵੀ ਹੁਣ ਸ਼ਿਕਾਰ ਤੇ ਚੜ੍ਹਨਾ ਸਾਰੀ ਫੌਜ ਤਿਆਰ ਬਰ ਤਿਆਰ ਹੋ ਜਾਂਦੀ ਸ਼ਸਤਰ ਬਸਤਰ ਸਜਾ ਕੇ
ਚੀਤੇ ਹਰ ਬਾਜ ਸਵਾਨ ਸ਼ਿਕਰ ਲੈ ਸੰਗ ਕਨੇ
ਚੀਤੇ ਲੈ ਲੈਂਦੇ ਬਾਜ ਲੈ ਲੈਂਦੇ ਸ਼ਿਕਾਰ ਖੇਡਣ ਵਾਲੇ ਸ਼ਿਕਾਰੀ ਕੁੱਤੇ ਵੀ ਨਾਲ ਲੈ ਲੈਂਦੇ ਹਨ
ਹਾਨੇ ਮ੍ਰਿਗ ਸੱਸੇ ਕੋਲ ਜਾਨ ਦੇ ਨਾ ਤਾਹੀ
ਔਰ ਜੰਗਲ ਚ ਜਾ ਕੇ ਹਿਰਨਾਂ ਨੂੰ ਸਿਆਂ ਨੂੰ ਸੂਰਾਂ ਨੂੰ ਜਿਹੜੇ ਜੰਗਲੀ ਸੂਰ ਹੁੰਦੇ ਹਨ ਜੰਗਲੀ ਸੂਰ ਨੂੰ ਹੋਰ ਅਨੇਕ ਤਰ੍ਹਾਂ ਦੇ ਜਿਹੜੇ ਜੰਗਲ ਦੇ ਜਾਨਵਰ ਤਿੱਤਰ ਬਟੇਰੇ ਉਹਨਾਂ ਦਾ ਸ਼ਿਕਾਰ ਖੇਡਦੇ ਨੇ ਯੋਧੇ
ਦੂਜਨ ਕੀ ਛਾਤੀ ਦਰ ਸੱਜਣ ਕੋ ਮੋਦ ਕਰ
ਦੁਰਜਨਾਂ ਦੀ ਛਾਤੀ ਸੜਦੀ ਆ ਵੇਖ ਵੇਖ ਕੇ ਗੁਰੂ ਪਾਤਸ਼ਾਹ ਦਾ ਪ੍ਰਤਾਪ ਤੇ ਜਿਹੜੇ ਸੱਜਣ ਨੇ ਉਹਨਾਂ ਅੰਦਰ ਖੁਸ਼ੀ ਪੈਦਾ ਹੁੰਦੀ ਹੈ ਸ਼ਸਤਰਧਾਰੀ ਯੋਧਿਆਂ ਨੂੰ ਵੇਖ ਕੇ ਸੱਜਣ ਆਮ ਕਹਾਵਤ ਹੈ ਪੰਜਾਬੀ ਦੀ ਕਿ ਜੇ ਤੁਹਾਡੇ ਕੋਲ ਸ਼ਸਤਰ ਹੈ ਤੇ ਦੁਸ਼ਮਣ ਨੂੰ ਭੈ ਤੇ ਸੱਜਣ ਨੂੰ ਆਸ ਹੁੰਦੀ ਇਹ ਕਹਾਵਤ ਹੈ ਸਾਡੇ ਪੰਜਾਬ ਦੇ ਖਿੱਤੇ ਦੀ ਕਿ ਤੁਹਾਡੇ ਕੋਲ ਸ਼ਸਤਰ ਹੈ ਸ਼ਸਤਰ ਵੇਖ ਕੇ ਸੱਜਣ ਨੂੰ ਆਸ ਹੁੰਦੀ ਹੈ ਵੀ ਮੇਰੀ ਮਦਦ ਵਾਸਤੇ ਬੌੜੇਗਾ ਤੇ ਦੁਸ਼ਮਣ ਨੂੰ ਭੈ ਹੁੰਦਾ ਤੋ ਸਤਿਗੁਰੂ ਜੀ ਦਾ ਪ੍ਰਤਾਪ ਵੇਖ ਕੇ ਦੁਸ਼ਮਣਾਂ ਦੇ ਤਾਂ ਛਾਤੀਆਂ ਸੜਦੀਆਂ ਨੇ ਜਿਹੜੇ ਸੱਜਣ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਸਤਿਗੁਰੂ ਸਾਡੇ ਰਾਖੇ ਹਨ ਕਲਗੀਧਰ ਜੀ ਸਾਡੇ ਰਾਖੇ ਹਨ
ਚੋਰ ਠੱਗ ਪ੍ਰਾਣ ਹਾਰ ਨੀਤ ਨੇਰ ਬਹਾਈ
ਜਿਹੜੇ ਚੋਰ ਨੇ ਠੱਗ ਨੇ ਖਾਲਸਾ ਜੀ ਉਹ ਤਾਂ ਆਨੰਦਪੁਰ ਸਾਹਿਬ ਦਾ ਇਲਾਕਾ ਛੱਡ ਕੇ ਹੀ ਭੱਜ ਗਏ ਪਤਾ ਵੀ ਸਤਿਗੁਰੂ ਜਾਣ ਹੀ ਜਾਣ ਨੇ ਜਿਹੜਾ ਕੋਈ ਚੋਰ ਠੱਗ ਝੱਟ ਹੀ ਫੜਿਆ ਜਾਂਦਾ ਜਿਹੜਾ ਕੋਈ ਚੋਰ ਚੋਰੀ ਕਰਦਾ ਜਾਂ ਕੋਈ ਠੱਗੀ ਕਰਨ ਵਾਲਾ ਉਹ ਆਨੰਦਪੁਰ ਸਾਹਿਬ ਦੇ ਇਲਾਕੇ ਚ ਨਹੀਂ ਰਿਹਾ ਕੋਈ ਚੋਰ ਠੱਗ ਉਹ ਜਗ੍ਹਾ ਛੱਡ ਕੇ ਚਲੇ ਗਏ
ਸਤਿਗੁਰ ਬਿਨਾਂ ਦਲ ਚੜੇ ਬਹੁ ਧਾਰ ਬਲ
ਕਦੇ ਸਤਿਗੁਰੂ ਜੀ ਜਾਂਦੇ ਆ ਨਾਲ ਕਦੇ ਸਤਿਗੁਰਾਂ ਤੋਂ ਬਿਨਾਂ ਵੀ ਫੌਜ ਜਾਂਦੀ ਚੜ ਕੇ ਕਿਉਂਕਿ ਨਿਤ ਜੰਗ ਜਾ ਕੇ ਜੰਗੀ ਕਰਤੱਬ ਕਰਨੇ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਸ਼ਿਕਾਰ ਖੇਡਣ ਦਾ ਮਤਲਬ ਕੇਵਲ ਜ਼ੁਬਾਨ ਦਾ ਸਵਾਦ ਥੋੜੀ ਸੀ ਸ਼ਿਕਾਰ ਖੇਡਣ ਦਾ ਮਤਲਬ ਜੰਗੀ ਸ਼ਸਤਰ ਚਲਾਣੇ ਕਿਵੇਂ ਹੈ ਉਹਨਾਂ ਸ਼ਸਤਰਾਂ ਦਾ ਅਭਿਆਸ ਇਸੇ ਤਰ੍ਹਾਂ ਹੀ ਹੋ ਸਕਦਾ ਸੀ ਜੰਗਲ ਵਿੱਚ ਸ਼ਸਤਰਾਂ ਨੂੰ ਜਦੋਂ ਬੰਦੂਕ ਨਾਲ ਗੋਲੀ ਚਲਾਉਣੀ ਤੀਰ ਨਾਲ ਨਿਸ਼ਾਨਾ ਲਾਉਣਾ ਤਲਵਾਰ ਨਾਲ ਵਾਰ ਕਰਨਾ ਤਾਂ ਉਹ ਬਰਛੇ ਨਾਲ ਕਿਵੇਂ ਮਾਰਨਾ ਉਹ ਸ਼ਿਕਾਰ ਖੇਡਣ ਨਾਲ ਸ਼ਸਤਰਾਂ ਦਾ ਅਭਿਆਸ ਹੈ ਤੋ ਉਹ ਅਭਿਆਸ ਕਦੇ ਕਦੇ ਸਤਿਗੁਰਾਂ ਤੋਂ ਬਿਨਾਂ ਵੀ ਮਹਾਰਾਜ ਜੀ ਦੀ ਫੌਜ ਜਾ ਕੇ ਕਰਦੀ ਹੈ
ਕਹਿਲੂਰ ਗ੍ਰਾਮਨ ਮੈਂ ਤ੍ਰਾਸ ਉਪਜਾਵਈ
ਹੁਣ ਕਹਿਲੂਰ ਰਿਆਸ ਦੇ ਜਿਹੜੇ ਪਿੰਡ ਨੇ ਉਹਨਾਂ ਚ ਡਰ ਤੇ ਸਹਿਮ ਪੈਦਾ ਹੋ ਗਿਆ ਵੀ ਸਾਡਾ ਰਾਜਾ ਜਿਹੜਾ ਭੀਮ ਚੰਦ ਹੈ ਉਹ ਗੁਰੂ ਸਾਹਿਬ ਦਾ ਵਿਰੋਧੀ ਹੈ ਅਸੀਂ ਉਹਦੀ ਰਿਆਸਤ ਵਿੱਚ ਰਹਿੰਦੇ ਹਾਂ ਅਸੀਂ ਉਹਨੂੰ ਹਾਲਾ ਭਰਦੇ ਹਾਂ ਉਹ ਹੁਣ ਡਰੇ ਹੋਏ ਨੇ ਵੀ ਕਿਤੇ ਗੁਰੂ ਸਾਹਿਬ ਦੀਆਂ ਫੌਜਾਂ ਸਾਡੇ ਤੇ ਹਮਲਾਵਰ ਹੋ ਕੇ ਨਾ ਆਵਣ ਉਹ ਪਹਾੜੀਏ ਕੱਚੇ ਪਿੱਲੀ ਬਿਰਤੀ ਹੁੰਦੀ ਨਾ ਪਹਾੜੀਆਂ ਦੀ ਉਹ ਸਿੰਘਾਂ ਦਾ ਵਿਰੋਧ ਵੀ ਕਰਦੇ ਸੀ ਖਾਲਸਾ ਜਦੋਂ ਜਾਂਦਾ ਉਹ ਪਹਾੜੀਏ ਵਿਰੋਧ ਉਦੋਂ ਵੀ ਕਰਦੇ ਸੀ ਹੁਣ ਵੀ ਰੌਲਾ ਕੋਈ ਨਾ ਕੋਈ ਪਿਆ ਹੀ ਰਹਿੰਦਾ ਜਦੋਂ ਉੱਧਰ ਜਾਂਦੇ ਆਪਣੇ ਬੱਚੇ ਤੇ ਹੁਣ ਵੀ ਕੋਈ ਨਾ ਕੋਈ ਰੌਲਾ ਉਦੋਂ ਵੀ ਚੱਲਦਾ ਸੀ ਹੁਣ ਵੀ ਚੱਲੀ ਜਾਂਦਾ ਉਹ ਪਿਤਾ ਪੁਰਖੀ ਧੰਦਾ ਉੱਦਾਂ ਹੀ ਚੱਲੀ ਜਾਂਦਾ ਰੋਕਣ ਵਾਲਾ ਕੋਈ ਨਹੀਂ ਹੈ ਪਰ ਕਲਗੀਧਰ ਦਾ ਬੜਾ ਭੈ ਸੀ ਉਸ ਵੇਲੇ ਸਾਰੇ ਇਲਾਕੇ ਵਿੱਚ।
ਮਿਲੇ ਪੇਟ ਦੇ ਤਾਂ ਕੋ ਰੱਖਕ ਬਣੇ ਸਭ।
ਬਕਾਇਦਾ ਸਿੰਘਾਂ ਨੇ ਕਹਿਤਾ ਲਾਗੇ ਤਾਗੇ ਪਿੰਡਾਂ ਵਾਲਿਆਂ ਨੂੰ ਵੀ ਅੱਜ ਤੋਂ ਬਾਅਦ ਤੁਸੀਂ ਆਨੰਦਪੁਰ ਸਾਹਿਬ ਦੇ ਅਧੀਨ ਹੋ। ਤੁਹਾਡੇ ਰਾਜੇ ਕਲਗੀਧਰ ਨੇ, ਤੁਹਾਡੀ ਰੱਖਿਆ ਕਲਗੀਧਰ ਕਰਨਗੇ। ਕੋਈ ਚੋਰ ਆਵੇ, ਕੋਈ ਡਾਕੂ ਆਵੇ, ਇਸ ਕਰਕੇ ਮਾਮਲਾ ਅੱਜ ਤੋਂ ਬਾਅਦ ਉੱਥੇ ਨਹੀਂ ਭੇਜਣਾ। ਜਿਹੜਾ ਟੈਕਸ ਭੇਜਦੇ ਹੋ ਭੀਮ ਚੰਦ ਨੂੰ, ਉੱਥੇ ਨਹੀਂ ਭੇਜਣਾ। ਜਥਾ ਸ਼ਕਤ ਜੋ ਤੁਹਾਡੀ ਸਰਦਾ ਪੁੱਗਦਾ ਹੈ, ਕਿਉਂਕਿ ਇਲਾਕੇ 'ਚ ਚੋਰ ਨਹੀਂ ਰਹਿਣ ਦਿੱਤਾ, ਕੋਈ ਠੱਗ ਨਹੀਂ ਰਹਿਣ ਦਿੱਤਾ, ਇਸ ਕਰਕੇ ਫੌਜਾਂ ਦੇ ਵੀ ਖਰਚੇ ਨੇ। ਤੋ ਉਹ ਕਹਿ ਦਿੱਤਾ ਜਾ ਕੇ ਫੌਜ ਨੇ ਕਿ ਟੈਕਸ ਜਿਹੜਾ ਅੱਜ ਤੋਂ ਬਾਅਦ ਉਹ ਆਨੰਦਪੁਰ ਸਾਹਿਬ ਭਰਨਾ, ਕਿਉਂਕਿ ਹੁਣ ਰਾਜੇ ਰਾਜਿਆਂ ਦੇ ਰਾਜੇ ਕਲਗੀਧਰ ਜੀ ਹਨ।
ਬੇਮੁਖ ਕੋ ਲੂਟਲੇ ਮਾਨ ਬਿਨ ਸਾਵਈ।
ਜਿਹੜੇ ਪਿੰਡਾਂ ਵਾਲੇ ਲੋਕ ਸਿੰਘਾਂ ਦੇ ਅਧੀਨ ਹੋ ਕੇ ਰਹਿੰਦੇ, ਪ੍ਰੇਮ ਭਾਵ ਨਾਲ ਉਹਨਾਂ ਨੂੰ ਪਾਲਿਆ ਜਾਂਦਾ। ਕਈ ਬੇਮੁਖ ਹੋ ਕੇ ਭੀਮ ਚੰਦ ਦੀ ਧੌਂਸ ਵਿਖਾਉਂਦੇ ਵੀ ਸਾਡਾ ਰਾਜਾ ਭੀਮ ਚੰਦ ਹੈ, ਫਿਰ ਉਹਨਾਂ ਨੂੰ ਦੰਡ ਵੀ ਮਿਲਦਾ। ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ, ਇਹ ਖਾਲਸੇ ਪੰਥ ਦਾ ਵਿਧੀ ਵਿਧਾਨ ਹੈ।
ਅਨ ਬ੍ਰਿੰਦ ਚੀਨੇ ਅਜਾ ਪੂਤ ਜਿਤ ਚੀਨੇ ਲਿਤ।
ਜਿਹੜਾ ਕੋਈ ਅੜੀ ਫੜੀ ਕਰਦਾ ਫਿਰ ਉਹਨੂੰ ਓਦਾਂ, ਕਿਉਂਕਿ ਘੋੜਿਆਂ ਵਾਸਤੇ ਸੈਂਕੜੇ ਘੋੜੇ ਨੇ, ਊਠ ਨੇ, ਹਾਥੀ ਨੇ, ਉਹਨਾਂ ਲਈ ਘਾਹ ਪੱਠਾ ਵੱਢ ਕੇ ਮੁੱਲ ਦੇ ਕੇ ਲਿਆਉਂਦੇ। ਪਹਾੜੀਏ ਕੀ ਕਰਦੇ, ਮੁੱਲ ਲੈ ਕੇ ਵੀ ਨਾ ਦਿੰਦੇ। ਜਿਹੜਾ ਫਿਰ ਮੁੱਲ ਲੈ ਕੇ ਨਾ ਦਿੰਦਾ, ਅੱਗੋਂ ਅੜੀ ਫੜੀ ਕਰਦਾ, ਕੋਈ ਗਲਤ ਬੋਲਦਾ, ਉਹਨਾਂ ਦੀ ਸ਼ਾਮਤ ਆ ਜਾਂਦੀ। ਫਿਰ ਖਾਲਸਾ ਸ਼ਸਤਰਧਾਰੀ ਹੈ, ਸ਼ਸਤਰਧਾਰੀ ਨਾਲ 100 ਵਾਰੀ ਸੋਚ ਕੇ ਗੱਲ ਕਰਨੀ ਪੈਂਦੀ ਹੈ। ਉਹ ਉੱਥੇ ਫਿਰ ਉਹਨਾਂ ਨੂੰ ਦੰਡ ਵੀ ਦਿੱਤਾ ਜਾਂਦਾ ਉਹਨਾਂ ਦੇ ਘਰੋਂ। ਕਹਿੰਦੇ ਜਿਹੜਾ ਕੋਈ ਰਸਤ ਬਸਤ ਹੁੰਦੀ ਘਾਹ ਆਦਿਕ, ਫਿਰ ਉਹ ਸਿੰਘ ਸ਼ੇਰ ਪੰਜਾ ਕਰਕੇ ਲੈ ਆਉਂਦੇ।
ਦੁੱਧ ਦੱਧ ਬਾਸਨ ਅਵਾਸਨ ਉਠਾਵਈ।
ਹੁਣ ਦੁੱਧ ਦਹੀਂ ਦੀ ਬੜੀ ਲੋੜ ਹੁੰਦੀ, ਫੌਜ ਬਹੁਤ ਜ਼ਿਆਦਾ ਸੀ, ਦੁੱਧ ਦਹੀਂ ਵਾਸਤੇ ਵੀ ਉਹਨਾਂ ਨੂੰ ਜਾ ਕੇ ਕਹਿਣਾ ਭਾਈ ਬੁੱਲ ਲੈ ਕੇ ਦੇ ਦਿਆ ਕਰੋ। ਉਹਨਾਂ ਕਹਿਣਾ ਅਸੀਂ ਨਹੀਂ ਦੇਣਾ। ਕਹਿੰਦੇ ਅੱਛਾ ਭਾਈ ਨਹੀਂ ਦੇਣਾ, ਫਿਰ ਸਾਨੂੰ ਲੈਣਾ ਆਉਂਦਾ। ਫਿਰ ਉਸ ਤਰੀਕੇ ਦੇ ਨਾਲ ਵੀ ਕਈ ਵਾਰੀ, ਕਿਉਂਕਿ ਜਦੋਂ ਫੌਜ ਰੱਖੀ ਜਾਂਦੀ ਹੈ ਫੌਜ ਨੂੰ ਪਾਲਣ ਵਾਸਤੇ ਦੁੱਧ ਦਹੀਂ ਘੋੜਿਆਂ ਦੇ ਘਾਹ ਪੱਠੇ ਦਾ ਬੜਾ ਖਰਚ ਹੁੰਦਾ, ਉਹਦੇ ਵਾਸਤੇ ਫਿਰ ਸਾਰਾ ਪ੍ਰਬੰਧ ਯੋਧੇ ਫਿਰ ਆਪ ਹੀ ਜਾ ਕੇ ਕਰ ਲਿਆਉਂਦੇ।
ਸੰਚੇ ਕਾਸ ਲੇਤ ਬੋਲੇ ਮੂਡ ਕੋ ਚਿਰਕ ਦੇਤ।
ਘਾਹ ਲੈ ਕੇ ਆਉਂਦੇ, ਪੱਠੇ ਲੈ ਕੇ ਆਉਂਦੇ। ਜਿਹੜਾ ਖੇਤਾਂ ਵਿੱਚ, ਖੇਤਾਂ ਦੀ ਕਿਸੇ ਦੀ ਫਸਲ ਥੋੜੀ ਤਬਾਹ ਕਰਦੇ ਸਿੰਘ, ਕਿਸੇ ਡੋਲ ਤੋਂ ਘਾਹ ਵੱਢ ਲੈਣਾ, ਤੇ ਉੱਥੇ ਵੀ ਖੇਤਾਂ ਵਾਲਿਆਂ ਨੂੰ ਦਵੈਸ਼ ਰੱਖਦੇ ਸੀ ਪਹਾੜੀਏ। ਉਹਨਾਂ ਕਹਿਣਾ ਸਾਡੇ ਖੇਤ 'ਚ ਕਿਉਂ ਵੜੇ? ਉਹ ਕਹਿੰਦੇ ਭਾਈ ਡੌਲ ਤੋਂ ਘਾਹ ਵੱਢਣਾ ਕਿਹੜਾ ਕੋਈ ਗੁਨਾਹ ਆ, ਤੁਹਾਡੀਆਂ ਡੌਲਾਂ ਸਾਫ਼ ਹੁੰਦੀਆਂ, ਜਿਹੜੇ ਬੰਦੇ ਨੇ ਉਹਨਾਂ ਦੇ ਉੱਤੇ ਜੇ ਕੋਈ ਘਾਹ ਵੱਢ ਕੇ ਲੈ ਜੇ ਸਫਾਈ ਤੁਹਾਡੀ ਫਸਲ ਦੀ ਹੁੰਦੀ ਹੈ। ਪਰ ਉਹਨਾਂ ਨੇ ਜਾਣ ਬੁੱਝ ਕੇ ਅੜੀ ਫੜੀ ਕਰਨੀ, ਜਦੋਂ ਅੜੀ ਫੜੀ ਕਰਨੀ ਤੇ ਫਿਰ ਅੱਗੇ ਸਲੋਤਰ ਫਿਰਨਾ ਉਹਨਾਂ ਨੂੰ, ਫਿਰ ਡੰਡਾ ਫੇਰਨਾ ਹੀ ਪੈਂਦਾ ਸੀ। ਏਦਾਂ ਮਾਰ ਬਕਾਰਾ ਵੀ ਕਈ ਵਾਰੀ ਹੋ ਜਾਂਦਾ ਪਹਾੜੀਆਂ ਨਾਲ।
ਮਾਰ ਕੂਟ ਨੀਤੋ ਤੇ ਜਤਰ ਤਤਰ ਜਾਵਈ।
ਏਦਾਂ ਫਿਰ ਕਈ ਥਾਵਾਂ ਤੇ ਮਾਰ ਬਕਾਰੇ ਵੀ ਹੋਣ ਲੱਗ ਪਏ।
ਗ੍ਰਾਮਨ ਕੇ ਨਰ ਇਮ ਤਾਮਨ ਕੇ ਦੁੱਖ ਪਰ।
ਹੁਣ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਦਵੈਸ਼ੀ ਬੜੇ ਸੀ, ਖਾਲਸੇ ਦਾ ਪ੍ਰਤਾਪ ਕਿੱਥੇ ਉਹਨਾਂ ਕੋਲੋਂ ਝੱਲਿਆ ਜਾਂਦਾ ਸੀ। ਉਹ ਕਹਿੰਦੇ ਨੀਵੀਆਂ ਬਰਾਦਰੀਆਂ ਦੇ ਕਈ ਜਾਤੀਆਂ ਦੇ ਬੰਦੇ ਇਹ ਸਾਡੇ ਤੇ ਆਉਂਦੇ ਆ ਚੜ ਚੜ ਕੇ, ਇਹ ਸਾਡੇ ਤੇ ਰਾਜ ਕਰਨਗੇ, ਘੋੜਿਆਂ ਤੇ ਚੜ੍ਹਦੇ ਆ, ਇਹ ਗਾਤਰੇ ਸ਼੍ਰੀ ਸਾਹਿਬਾਂ ਪਾਉਂਦੇ ਆ, ਸਿਰਾਂ ਤੇ ਵੱਡੇ ਵੱਡੇ ਦਸਤਾਰ ਸਜਾਉਂਦੇ ਆ, ਇਹ ਸਾਡੇ ਸਿਰ ਤੇ ਬਿਠਾ ਤੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਕਿੱਥੇ ਬਰਦਾਸ਼ਤ ਕਰਨ। ਉਹਨਾਂ ਨੇ ਸੋਚਿਆ ਵੀ ਹੁਣ ਚੱਲੀਏ ਰਾਜੇ ਭੀਮ ਚੰਦ ਕੋਲ ਚੱਲ ਕੇ ਪੁਕਾਰ ਕਰੀਏ। ਹੁਣ ਦੁਸ਼ਮਣ ਦਾ ਸੁਭਾਅ ਹੁੰਦਾ ਹੈ ਕਿ ਦੁਸ਼ਮਣ ਜਿਹੜੀ ਗੱਲ ਕਰਦਾ ਉਹ ਅਣਹੋਈ ਕਰਦਾ। ਕਹਾਵਤ ਹੈ ਦੁਸ਼ਮਣ ਬਾਤ ਕਰੇ ਅਣਹੋਈ। ਦੁਸ਼ਮਣ ਨੇ ਉਹ ਗੱਲ ਕਰਨੀ ਜਿਹੜੀ ਹੋਈ ਨਾ ਹੋਵੇ। ਆ ਥਾਣਿਆਂ ਕਚਹਿਰੀਆਂ ਵਿੱਚ ਕੀ ਤੁਸੀਂ ਸੋਚਦੇ ਹੋ ਜਿਹੜੀ ਲੜਾਈ ਪੜਾਈ ਹੁੰਦੀ ਓਦਾਂ ਹੀ ਦੱਸਦੇ ਆ, ਜਿਹੜੀ ਗੱਲ ਹੁੰਦੀ ਵੀ ਨਹੀਂ। ਜਿਹੜਾ ਬੰਦਾ ਭਾਵੇਂ ਅਮਰੀਕਾ ਬੈਠਾ ਹੋਵੇ ਉਹਦਾ ਵੀ ਨਾਂ ਲਿਖਾ ਦਿੰਦੇ ਆ ਵੀ ਉਹਨੇ ਵੀਡੀਓ ਕਾਲ ਕਰਕੇ ਉੱਥੋਂ ਗੋਲੀ ਚਲਾਉਣ ਦਾ ਹੁਕਮ ਕੀਤਾ ਸੀ। ਤੋ ਏਦਾਂ ਦਾ ਵਰਤਾਰਾ ਸੰਸਾਰ ਦੇ ਵਿੱਚ, ਝੂਠ ਦੁਸ਼ਮਣ ਦਾ ਸੁਭਾਅ ਹੁੰਦਾ, ਉਹਦੇ ਅਣਹੋਈ ਬਾਤ ਕਰਨੀ ਹੁੰਦੀ। ਇਹ ਪਹਾੜੀਏ ਇਕੱਠੇ ਹੋ ਕੇ ਭੀਮ ਚੰਦ ਕੋਲ ਗਏ ਆ, ਬੜੀਆਂ ਅਣਹੋਈਆਂ ਗੱਲਾਂ ਕਰ ਰਹੇ ਵਧਾ ਵਧਾ ਕੇ। ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਹੋਈਆਂ, ਮੁਸਲਮਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਵੀ ਇਹਦਾ ਬੜਾ ਵੱਡਾ ਜੁਰਮਾਨਾ, ਇਹ ਤਾਂ ਰੋਜ਼ ਹਜ਼ਾਰਾਂ ਮੁਸਲਮਾਨਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਤੇ ਪੈਰ ਧਰ ਕੇ ਤੇ ਫਿਰ ਘੋੜੇ ਦੀ ਕਾਠੀ ਤੇ ਬਹਿੰਦਾ। ਏਦਾਂ ਦੀਆਂ ਗੱਲਾਂ ਬੜੀ, ਹਾਲਾਂਕਿ ਗੱਲਾਂ ਸੀਗੀਆਂ ਨਹੀਂ, ਉਹਨੇ ਜਰਵਾਣਿਆਂ ਨੂੰ ਸੋਧਾ ਲਾਇਆ, ਪਰ ਦੁਸ਼ਮਣ ਦਾ ਸੁਭਾਅ ਆ, ਉਹਨੇ ਅਣਹੋਈ ਬਾਤ ਕਰਨੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਕਿ ਕਿਵੇਂ ਰਾਜਾ ਭੀਮ ਚੰਦ ਮਹਾਰਾਜ ਜੀ ਦੀ ਸ਼ਰਨ 'ਚ ਆਉਣ ਨੂੰ ਬੇਨਤੀਆਂ ਕਰ ਰਿਹਾ। ਪਾਤਸ਼ਾਹ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ